ਰਹਾਓ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਅਸਲੀ ਯੋਗੀ ਦੀ ਅਵਸਥਾ ਹੈ, ਯੋਗੀ ਕੋ ਕੈਸਾ ਡਰ ਹੋਏ, ਰੁੱਖ ਬਿਰਖ ਗ੍ਰਹਿ ਬਾਹਰ ਸੋਏ। ਜਿਹੜਾ ਯੋਗੀ ਆਦਮੀ ਹੈ, ਉਹ ਚਾਹੇ ਰੁੱਖਾਂ ਹੇਠਾਂ ਰਵੇ, ਚਾਹੇ ਬਿਰਸ਼ਾਂ ਹੇਠ ਰਵੇ, ਚਾਹੇ ਘਰ ਵਿੱਚ ਰਵੇ, ਚਾਹੇ ਬਾਹਰ ਰਵੇ, ਯੋਗੀ ਕੋ ਕੈਸਾ ਡਰ ਹੋਏ। ਯੋਗੀ ਨੂੰ ਕਿਹੋ ਜਿਹਾ ਡਰ ਹੋਣਾ, ਭਾਵ ਜਿਹੜਾ ਅਸਲੀ ਯੋਗੀ ਹੈ, ਜਿਹੜਾ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਨਾ, ਉਹ ਚਾਹੇ ਕਿਸੇ ਵੀ ਥਾਂ 'ਤੇ ਚੱਲਿਆ ਜਾਵੇ, ਉਹਨੂੰ ਕਿਤੇ ਵੀ ਡਰ ਨਹੀਂ ਲੱਗ ਸਕਦਾ। ਇਹ ਗੁਰਮੁਖ ਯੋਗੀ ਦੀ ਅਵਸਥਾ ਹੈ। ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤ ਆਨ, ਕਹੁ ਨਾਨਕ ਸੁਨ ਰਿਮਨਾ ਗਿਆਨੀ ਤਾਹਿ ਬਖਾਨ। ਗਿਆਨਵਾਨ ਦੀ ਅਵਸਥਾ ਵੀ ਇਹੀ ਹੈ, ਉਹ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੀ ਹੈ। ਅਤੇ ਯੋਗੀ ਦੀ ਵੀ ਅਵਸਥਾ ਐਸੀ ਹੀ ਹੋਣੀ ਚਾਹੀਦੀ ਹੈ, ਗੁਰਮੁਖ ਯੋਗੀ ਦੀ, ਉਹ ਕਿਸੇ ਤੋਂ ਨਾ ਡਰੇ, ਨਾ ਕਿਸੇ ਨੂੰ ਡਰਾਵੇ। ਡਰਨਾ ਅਤੇ ਡਰਾਉਣਾ ਇਹ ਪਸ਼ੂਆਂ ਦਾ ਸੁਭਾਵ ਹੁੰਦਾ। ਤੁਸੀਂ ਆਮ ਤੌਰ 'ਤੇ ਵੇਖੋਗੇ, ਜਿਹੜੇ ਤਕੜੇ ਪਸ਼ੂ ਨੇ ਉਹ ਮਾੜਿਆਂ ਨੂੰ ਡਰਾਉਂਦੇ ਨੇ, ਅਤੇ ਮਾੜੇ ਤਕੜਿਆਂ ਤੋਂ ਡਰਦੇ ਨੇ। ਇਹ ਡਰਨਾ ਅਤੇ ਡਰਾਉਣਾ ਪਸ਼ੂ ਦਾ ਸੁਭਾਵ ਹੈ, ਅਤੇ ਜੇ ਮਨੁੱਖ ਦੇ ਵਿੱਚ ਵੀ ਇਹ ਵਰਤ ਰਿਹਾ ਹੈ, ਤਾਂ ਫਿਰ ਉਹ ਅਸਲੀ ਮਨੁੱਖ ਨਹੀਂ, ਹਾਲੇ ਪਸ਼ੂ ਦੇ ਸੁਭਾਵ ਦੇ ਵਿੱਚ ਹੀ ਵਿਚਰ ਰਿਹਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗੁਰਮੁਖ ਯੋਗੀ ਹੈ, ਉਹਨੂੰ ਕਿਸੇ ਤਰ੍ਹਾਂ ਦਾ ਡਰ ਕਿਵੇਂ ਹੋ ਸਕਦਾ? ਚਾਹੇ ਕਿਤੇ ਰਵੇ, ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੁੰਦਾ। ਚਾਹੇ ਉਹ ਰੁੱਖਾਂ ਦੇ ਹੇਠਾਂ ਰਵੇ, ਚਾਹੇ ਬਿਰਸ਼ਾਂ ਹੇਠ ਰਵੇ। ਭਾਵ ਇੱਕ ਜੰਗਲ ਦੇ ਰੁੱਖ ਹੁੰਦੇ ਨੇ, ਇੱਕ ਬਾਗਾਂ ਦੇ ਬਿਰਸ਼ ਹੁੰਦੇ ਨੇ। ਬਾਗਾਂ ਦੇ ਵਿੱਚ ਤਾਂ ਬੰਗਲੇ ਬਣੇ ਹੁੰਦੇ ਨੇ, ਉੱਥੇ ਬੜੇ ਬੜੇ ਮਾਇਆ ਤਾਰੀ ਰਾਜੇ ਮਹਾਰਾਜੇ ਉੱਥੇ ਚਹਿਲ ਪਹਿਲ ਕਰਦੇ ਨੇ। ਪਰ ਯੋਗੀ ਨੂੰ ਜੰਗਲ ਦੇ ਰੁੱਖ ਵੀ, ਬਾਗਾਂ ਦੇ ਬਿਰਸ਼ ਵੀ ਇੱਕੋ ਜਿਹੇ ਲੱਗਦੇ ਨੇ। ਚਾਹੇ ਯੋਗੀ ਘਰ ਦੇ ਵਿੱਚ ਰਹਿੰਦਾ, ਚਾਹੇ ਬਾਹਰ ਰਹਿੰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਸਾਨੂੰ ਬੜੀ ਸੁੰਦਰ ਸਿੱਖਿਆ ਦਿੱਤੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹ ਗੁਰਮੁਖ ਯੋਗੀ ਦੀ ਅਵਸਥਾ ਹੀ ਹੈ। ਔਰ ਉਹ ਬਨਸੇ ਸਦਨ ਸਭਾ ਕਰ ਸਮਝੋ, ਉਹ ਸਾਰੇ ਆਪਣੇ ਘਰਾਂ ਨੂੰ ਜੰਗਲ ਦੇ ਸਮਾਨ ਹੀ ਸਮਝਦਾ। ਭਾਵ ਉਹਦੇ ਲਈ ਜੰਗਲ ਵੀ ਅਤੇ ਘਰ ਇੱਕ ਬਰਾਬਰੀ ਹੋ ਜਾਂਦਾ। ਜਿਹਦਾ ਮਨ ਟਿਕ ਗਿਆ ਅਤੇ ਉਹਨੂੰ ਕੋਈ ਫਰਕ ਨਹੀਂ ਹੈ। ਜਿਹਦਾ ਮਨ ਨਹੀਂ ਟਿਕਿਆ, ਗ੍ਰਹਿ ਤਜ ਵਣਖੰਡ ਜਾਈਏ, ਚੁਣ ਖਾਈਏ, ਕੰਧਾ ਅਜੋ ਬੇਕਾਰ ਨਾ ਛੋਡੀ, ਪਾਪੀ ਮਨ ਮੰਦਾ ਹੋ, ਚਾਹੇ ਜੰਗਲ ਵਿੱਚ ਬੈਠਾ ਹੋਵੇ, ਚਾਹੇ ਘਰ ਵਿੱਚ ਬੈਠਾ ਹੋਵੇ, ਉਹਦਾ ਕੋਈ ਫਰਕ ਨਹੀਂ ਹੈ। ਪਰ ਗੁਰਮੁਖ ਯੋਗੀ ਦੀ ਅਵਸਥਾ ਦੇ ਵਿੱਚ ਵੀ ਕਿਤੇ ਪੈਦਾ ਨਾਮੋ ਨਿਸ਼ਾਨ ਨਹੀਂ ਹੁੰਦਾ, ਕਿਉਂਕਿ ਉਹ ਚਾਹੇ ਘਰ ਦੇ ਵਿੱਚ ਰਵੇ, ਚਾਹੇ ਬਾਹਰ ਰਵੇ, ਚਾਹੇ ਜੰਗਲ ਦੇ ਬਿਰਸ਼ਾਂ ਹੇਠ ਸੌਵੇਂ, ਚਾਹੇ ਬਾਗ ਦੇ ਬੰਗਲਿਆਂ ਦੇ ਵਿੱਚ ਸੌਵੇਂ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਪਣੇ ਆਨੰਦ ਵਿੱਚ ਹੀ, ਆਪਣੇ ਨਿਰਭਉ ਅਵਸਥਾ ਦੇ ਵਿੱਚ ਹੀ ਹਮੇਸ਼ਾ ਲਈ ਟਿਕਿਆ ਰਹਿੰਦਾ ਹੈ। ਅਤੇ ਭੈ ਕਿਹਨਾਂ ਨੂੰ ਹੁੰਦਾ? ਭੈ ਉਹਨਾਂ ਨੂੰ ਹੁੰਦਾ ਹੈ ਜਿਹੜੇ ਸੰਸਾਰੀ ਪੁਰਸ਼ ਨੇ, ਜਿਨ੍ਹਾਂ ਦਾ ਮਾਇਆ ਦੇ ਨਾਲ ਮੋਹ ਜੁੜਿਆ ਹੁੰਦਾ, ਉਹਨਾਂ ਨੂੰ ਡਰ ਹੁੰਦਾ। ਇੱਕ ਇਹਦੇ ਉੱਤੇ ਛੋਟੀ ਜਿਹੀ ਮਹਾਂਪੁਰਖ ਸਾਖੀ ਵੀ ਸੁਣਾਉਂਦੇ ਹਨ। ਉਹ ਕਹਿੰਦੇ ਨੇ, ਇਹ ਕੋਈ ਸਾਧੂ ਸੀ, ਉਹਨੂੰ ਕਿਸੇ ਨੇ ਸੋਨੇ ਦੀ ਇੱਟ ਦੇ ਦਿੱਤੀ। ਉਹਨੇ ਸੋਚਿਆ ਬਈ ਮੈਨੂੰ ਹੁਣ ਸੋਨੇ ਦੀ ਇੱਟ ਤਾਂ ਮਿਲ ਗਈ ਆ, ਮੈਂ ਉਹਨੂੰ ਸੰਭਾਲ ਕੇ ਕਿੱਥੇ ਰੱਖਾਂ? ਉਸਨੇ ਆਪਣੀ ਗੋਦਰੀ ਵਿੱਚ ਸਿਉਂ ਲਈ, ਵੀ ਹੁਣ ਜੇ ਕਿਤੇ ਬਾਹਰ ਰੱਖਦਾ ਸੀ ਫਿਰ ਤਾਂ ਉਹ ਬਈ ਉਹਨੂੰ ਕੋਈ ਚੋਰ ਵੀ ਲਿਜਾ ਸਕਦੇ ਸਨ, ਕਿਤੇ ਡਿੱਗ ਵੀ ਸਕਦੀ ਸੀ, ਗੁਆਚ ਵੀ ਸਕਦੀ ਸੀ। ਅਤੇ ਸਾਧੂ ਸੀ, ਉਹਨੇ ਤਰਕੀਬ ਬਣਾਈ, ਉਹ ਸੋਨੇ ਦੀ ਇੱਟ ਨੂੰ ਗੋਦੜੀ ਵਿੱਚ ਹੀ ਸਿਉਂ ਲਿਆ, ਅਤੇ ਜਿੱਥੇ ਵੀ ਜਾਵੇ ਗੋਦੜੀ ਨਾਲ ਹੀ ਹੁੰਦੀ ਸੀ। ਅਤੇ ਇੱਕ ਕੋਈ ਹੋਰ ਸਾਧੂ ਸੀ, ਉਹ ਨੌਜਵਾਨ ਅਵਸਥਾ ਵਿੱਚ ਸੀ, ਅਤੇ ਉਹ ਨਵਾਂ ਨਵਾਂ ਉਹਨੇ ਹਾਲੇ ਯੋਗ ਲਿਆ ਸੀ। ਉਹ ਦੋਵੇਂ ਸਾਧੂ ਇਕੱਠੇ ਹੋ ਗਏ, ਅਤੇ ਜਦੋਂ ਦੋਵੇਂ ਤੁਰੇ ਜਾਣ, ਸ਼ਾਮ ਦਾ ਵਕਤ ਹੋਇਆ, ਅਤੇ ਜਿਹੜਾ ਬਜ਼ੁਰਗ ਸਾਧੂ ਸੀ ਉਹ ਦੂਸਰੇ ਨੌਜਵਾਨ ਸਾਧੂ ਨੂੰ ਕਹਿਣ ਲੱਗਾ, ਕਹਿੰਦਾ ਵੀ ਹੁਣ ਰਾਤ ਪੈਣ ਵਾਲੀ ਹੈ, ਆਪਾਂ ਨੂੰ ਕਿਸੇ ਮੁਕਾਮ 'ਤੇ, ਕਿਸੇ ਮੁਸਾਫਰਖਾਨੇ 'ਤੇ ਜਾਂ ਕਿਸੇ ਸੁਰੱਖਿਅਤ ਟਿਕਾਣੇ 'ਤੇ ਪਹੁੰਚ ਜਾਣਾ ਚਾਹੀਦਾ। ਅਤੇ ਜਿਹੜਾ ਉਹ ਨੌਜਵਾਨ ਸਾਧੂ ਸੀ ਉਹ ਕਹਿਣ ਲੱਗਾ ਵੀ ਮਹਾਤਮਾ ਜੀ, ਆਪਾਂ ਤਾਂ ਸਾਧੂ ਲੋਕ ਹਾਂ, ਆਪਾਂ ਨੂੰ ਮੁਕਾਮ ਭਾਲਣ ਦੀ, ਸਰਾਵਾਂ ਭਾਲਣ ਦੀ, ਹੋਟਲ ਮੋਟਲ ਭਾਲਣ ਦੀ ਕੀ ਲੋੜ ਹੈ? ਜਿੱਥੇ ਮਰਜ਼ੀ ਪਈ ਰਾਤ ਕੱਟ ਲਵਾਂਗੇ। ਪਰ ਉਹ ਕਹਿਣ ਲੱਗਾ ਨਹੀਂ ਬਈ, ਕਹਿੰਦਾ ਕਿਸੇ ਆਪਾਂ ਨੂੰ ਸੁਰੱਖਿਅਤ ਥਾਂ 'ਤੇ ਹੀ ਜਾ ਕੇ ਰਾਤ ਗੁਜ਼ਾਰਨੀ ਚਾਹੀਦੀ ਹੈ। ਹੁਣ ਉਹ ਨੌਜਵਾਨ ਸਾਧੂ ਨੂੰ ਸ਼ੱਕ ਪਿਆ, ਉਹ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਵੀ ਕੋਈ ਕਾਰਨ ਹੈ ਵੀ ਜਿਸ ਕਰਕੇ ਇਹ ਸਾਧੂ ਦੇ ਮਨ ਦੇ ਵਿੱਚ ਕੋਈ ਡਰ ਹੈ? ਪਰ ਜਿਹੜਾ ਅਸਲੀ ਸਾਧੂ ਹੁੰਦਾ ਉਹਦੇ ਮਨ ਵਿੱਚ ਤਾਂ ਡਰ ਹੁੰਦਾ ਹੀ ਨਹੀਂ, ਇਹ ਕਿਉਂ ਕਹਿੰਦਾ ਵੀ ਆਪਾਂ ਸੁਰੱਖਿਅਤ ਥਾਂ 'ਤੇ ਜਾ ਕੇ ਰਾਤ ਕੱਟੀਏ? ਕੋਈ ਕਾਰਨ ਜ਼ਰੂਰ ਹੈ। ਅਖੀਰ ਕਹਿੰਦੇ ਨੇ ਉਹ ਇੱਕ ਥਾਂ 'ਤੇ ਕੋਈ ਖੂਹ ਸੀ, ਉੱਥੇ ਪਾਣੀ ਪੀਣ ਵਾਸਤੇ ਰੁਕੇ ਅਤੇ ਜਿਹੜਾ ਬਜ਼ੁਰਗ ਸਾਧੂ ਸੀ ਉਹ ਕਿਰਿਆ ਸਾਧਨ ਵਾਸਤੇ ਥੋੜ੍ਹਾ ਦੂਰ ਚਲਾ ਗਿਆ ਅਤੇ ਨੌਜਵਾਨ ਸਾਧੂ ਪਿੱਛੇ ਬੈਠਾ ਸੀ ਅਤੇ ਉਸਨੇ ਅਚਾਨਕ ਉਹਦੀ ਜਿਹੜੀ ਗੋਦੜੀ ਸੀ ਉਹਨੂੰ ਟੋਹ ਕੇ ਵੇਖਿਆ, ਉਹਦੇ ਵਿੱਚ ਉਹਨੂੰ ਕੋਈ ਚੀਜ਼ ਦਿਸੀ। ਵੀ ਮਤਲਬ ਉਹਨੇ ਆਖਿਆ ਵੀ ਆਹ ਕੋਈ ਚੀਜ਼ ਹੈ ਇਹਦੇ ਵਿੱਚ, ਕਿਉਂਕਿ ਹੁਣ ਸੋਨੇ ਦਾ ਕਿਸੇ ਹੋਰ ਧਾਤ ਦਾ ਭਾਰੀ ਚੀਜ਼ ਦਾ ਪਤਾ ਲੱਗ ਹੀ ਜਾਂਦਾ ਟੋਹ ਕੇ ਜਦੋਂ ਵੇਖੀਏ। ਜਦੋਂ ਉਸਨੇ ਦੇਖਿਆ ਵੀ ਕੋਈ ਗੋਦੜੀ ਵਿੱਚ ਕੋਈ ਚੀਜ਼ ਹੈ ਅਤੇ ਉਹ ਸਾਧੂ ਨੇ ਫਟਾਫਟ ਉਹਦੇ ਕੋਲ ਚਾਕੂ ਸੀ ਨਾਈਫ ਕੱਢਿਆ ਅਤੇ ਉਹ ਸੋਨੇ ਦੀ ਇੱਟ ਵਿੱਚੋਂ ਬਾਹਰ ਕੱਢ ਲਈ ਅਤੇ ਉਹਨੂੰ ਵੇਖ ਕੇ ਮਨ ਦੇ ਵਿੱਚ ਸੋਚਣ ਲੱਗਿਆ, ਕਹਿੰਦਾ ਆਹ ਕਾਰਨ ਸੀ ਅਸਲੀ ਡਰਨ ਦਾ। ਅਤੇ ਉਹ ਸਾਧੂ ਨੇ ਕੀ ਕੀਤਾ, ਉਹ ਜਿਹੜੀ ਇੱਟ ਸੀ ਚਾਕੀ ਉਹਦੇ ਆਉਣ ਤੋਂ ਪਹਿਲਾਂ ਖੂਹ ਵਿੱਚ ਸੁੱਟ ਦਿੱਤੀ ਅਤੇ ਉਹਦੀ ਥਾਂ ਦੇ ਉੱਤੇ ਇੱਕ ਉੱਥੇ ਹੋਰ ਕੋਈ ਉਹ ਮਿੱਟੀ ਦੀ ਇੱਟ ਬਣੀ ਹੋਈ ਸੀ ਉਹਦੇ ਵਿੱਚ ਪਾ ਕੇ ਰੱਖ ਦਿੱਤੀ। ਅਤੇ ਜਦੋਂ ਉਹ ਸਾਧੂ ਆਇਆ ਤਾਂ ਉਸ ਵੇਲੇ ਕਹਿਣ ਲੱਗਾ ਵੀ ਅੱਛਾ ਹੁਣ ਆਪਾਂ ਕਿਤੇ ਚੱਲੀਏ ਸੇਫ ਥਾਂ ਦੇ ਉੱਤੇ ਜਾ ਕੇ ਰਾਤ ਕੱਟਾਂਗੇ। ਉਹ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਵੀ ਇੱਕ ਸਾਧੂ ਹੋ, ਮੈਂ ਵੀ ਸਾਧੂ ਹਾਂ, ਆਪਾਂ ਨੂੰ ਕਾਹਦਾ ਡਰ, ਆਪਾਂ ਭਾਵੇਂ ਇੱਥੇ ਹੀ ਰਾਤ ਕੱਟ ਲਈਏ। ਉਹ ਦੂਜਾ ਸਾਧੂ ਕਹਿਣ ਲੱਗਾ ਨਹੀਂ, ਫਿਰ ਵੀ ਕੋਈ ਚੋਰ ਉਹ ਚੱਕੇ ਦਾ ਡਰ ਹੁੰਦਾ ਹੈ ਵੀ ਆਪਾਂ ਨੂੰ ਕਿਸੇ ਸਹੀ ਟਿਕਾਣੇ 'ਤੇ ਜਾ ਕੇ ਰਾਤ ਵਿਸਰਾਮ ਕਰਨਾ ਚਾਹੀਦਾ। ਉਹ ਕਹਿਣ ਲੱਗਾ ਅੱਛਾ ਮੈਂ ਤੁਹਾਡੇ ਡਰ ਦਾ ਕਾਰਨ ਤਾਂ ਲੱਭ ਲਿਆ ਅਤੇ ਮੈਂ ਉਹ ਦੂਰ ਵੀ ਕਰ ਦਿੱਤਾ, ਹੁਣ ਤੁਹਾਨੂੰ ਡਰਨ ਘਬਰਾਉਣ ਦੀ ਲੋੜ ਨਹੀਂ। ਉਹ ਬਜ਼ੁਰਗ ਸਾਧੂ ਬੜਾ ਹੈਰਾਨ ਹੋਇਆ, ਉਹਨੇ ਗੋਦੜੀ ਚੱਕੀ ਵੇਖਣ ਲੱਗ ਪਿਆ ਟੋਹ ਕੇ ਅਤੇ ਉਹਨੇ ਦੇਖਿਆ ਵੀ ਭਾਰ ਤਾਂ ਹੈਗਾ ਹਾਲੇ, ਪਰ ਦੂਜੇ ਪਾਸੇ ਦੇਖਿਆ ਵੀ ਉਹ ਗੋਦੜੀ ਹੁਣ ਉਹ ਕੱਟੀ ਹੋਈ ਸੀ, ਫਟੀ ਹੋਈ ਸੀ। ਅਤੇ ਉਹਨੇ ਜਦੋਂ ਫਟੀ ਹੋਈ ਗੋਦੜੀ ਦੇਖੀ ਇੱਕਦਮ ਘਬਰਾਇਆ, ਫਿਰ ਜਦੋਂ ਉਸਨੇ ਉਸਨੂੰ ਟੋਹ ਕੇ ਦੇਖਿਆ ਉਹਦੇ ਵਿੱਚ ਸੋਨੇ ਦੀ ਇੱਟ ਤਾਂ ਗਾਇਬ ਸੀ, ਉਹ ਦੂਸਰੀ ਮਿੱਟੀ ਦੀ ਇੱਟ ਉਹਨੂੰ ਪਈ ਦਿਸੀ। ਅਤੇ ਉਸੇ ਵੇਲੇ ਉਸਦੇ ਮਨ ਦਾ ਡਰ ਵੀ ਅਤੇ ਮਨ ਦਾ ਤੌਖਲਾ ਵੀ ਦੂਰ ਹੋ ਗਿਆ ਅਤੇ ਫਿਰ ਉਹ ਜਿਹੜਾ ਨੌਜਵਾਨ ਸਾਧੂ ਬੜਾ ਹੱਸਿਆ, ਕਹਿੰਦਾ ਵੀ ਤੂੰ ਸੱਚ ਦੱਸ ਬਈ ਤੂੰ ਇੱਕ ਸਾਧੂ ਹੋ ਕੇ ਅਤੇ ਇੰਨੀ ਮਾਇਆ ਦੀ ਪਕੜ ਕਿਉਂ ਕਰ ਰਿਹਾ ਸੀ? ਡਰ ਦਾ ਕਾਰਨ ਮਾਇਆ ਹੀ ਹੈ। ਜਿਹਦੇ ਬੰਦੇ ਕੋਲ ਚਾਰ ਪੈਸੇ ਹੋਣ, ਉਹ ਕਹਿੰਦਾ ਨਹੀਂ ਵੀ ਆਪਾਂ ਤਾਂ ਹੋਟਲ ਵਿੱਚ ਹੀ ਠਹਿਰਾਂਗੇ, ਮੋਟਲ ਵਿੱਚ ਹੀ ਜਾਵਾਂਗੇ, ਕਿਸੇ ਸੁਰੱਖਿਅਤ ਥਾਂ 'ਤੇ ਜਾਵਾਂਗੇ। ਅਤੇ ਜਿਹੜੇ ਫਕੀਰ ਸਾਧੂ ਹੁੰਦੇ ਉਹ ਜਿੱਥੇ ਮਰਜ਼ੀ ਲੰਮੇ ਸੜਕ 'ਤੇ ਸੌਂ ਜਾਣ, ਚਾਹੇ ਕਿਤੇ ਮਰਜ਼ੀ ਸੌਂ ਜਾਣ, ਉਹਨਾਂ ਨੂੰ ਕੋਈ ਡਰ ਹੀ ਨਹੀਂ ਹੁੰਦਾ। ਯੋਗੀ ਕੋ ਕੈਸਾ ਡਰ ਹੋਏ। ਅਤੇ ਜਿਹੜੇ ਭਾਈ ਇਸ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਮਹਾਂਪੁਰਖ ਨੇ, ਉਹ ਚਾਹੇ ਰੁੱਖਾਂ ਹੇਠ ਪਏ ਰਹਿਣ, ਚਾਹੇ ਬਾਗਾਂ ਦੇ ਬਿਰਸ਼ਾਂ ਦੇ ਵਿੱਚ ਅਤੇ ਚਾਹੇ ਘਰ ਵਿੱਚ ਚਾਹੇ ਬਾਹਰ ਕਿਤੇ ਵੀ ਚਲੇ ਜਾਣ, ਉਹਨਾਂ ਨੂੰ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ। ਅਤੇ ਉਹਨਾਂ ਦੀ ਕੈਸੀ ਅਵਸਥਾ ਹੁੰਦੀ ਹੈ? ਲਓ ਹੁਣ ਗੁਰਮੁਖ ਯੋਗੀਆਂ ਦੀ ਅਵਸਥਾ ਬਾਰੇ ਸਤਿਗੁਰੂ ਬਿਆਨ ਕਰਦੇ ਹਨ।
ਖਿਮਾ ਗਹੀ ਬ੍ਰਤ ਸੀਲ ਸੰਤੋਖੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਯੋਗੀ ਨੇ ਉਹਨਾਂ ਨੇ ਖਿਮਾ ਨੂੰ ਗ੍ਰਹਿਣ ਕੀਤਾ। ਖਿਮਾ ਇੱਕ ਬਹੁਤ ਵੱਡਾ ਗੁਣ ਹੈ। ਖਿਮਾ ਦਾ ਮਤਲਬ ਇਹ ਹੈ ਜੇ ਕੋਈ ਸਾਡੇ ਨਾਲ ਜਿਆਤੀ ਕਰੇ, ਸਾਡੇ ਨਾਲ ਵਧੀਕੀ ਕਰੇ, ਤਾਂ ਤੁਸੀਂ ਉਹਨੂੰ ਸਬਕ ਸਿਖਾਉਣ ਦੀ ਸਮਰੱਥਾ ਵੀ ਰੱਖਦੇ ਹੋ, ਤੁਸੀਂ ਉਹਨੂੰ ਨਸੀਹਤ ਦੇਣ ਦੀ ਸ਼ਕਤੀ ਵੀ ਰੱਖਦੇ ਹੋ, ਅਤੇ ਪਰ ਤੁਸੀਂ ਉਹਨੂੰ ਇਸ ਬਿਨਾਂ ਦੇ ਉੱਤੇ ਚਲੋ ਉਹ ਭੁੱਲਣ ਇਨਸਾਨ ਹੈ, ਅਤੇ ਤੁਸੀਂ ਉਹਨੂੰ ਅੱਖੋਂ ਪਰੋਖੇ ਕਰ ਦਿੱਤਾ, ਚਲੋ ਜਾਣ ਦਿਓ ਇਸ ਬੰਦੇ ਨੂੰ ਆਪਾਂ ਕੀ ਕਹਿਣਾ, ਕੀ ਇਹਨੂੰ ਆਪਾਂ ਨਸੀਹਤ ਦੇਣੀ ਹੈ, ਕੀ ਇਸ ਨੂੰ ਕਹਿਣਾ, ਇਹਨੂੰ ਕਹਿੰਦੇ ਆ ਖਿਮਾ। ਅਤੇ ਇਹ ਖਿਮਾ ਜਿਹੜੀ ਹੈ ਨਾ, ਵੀ ਅਸਲੀ ਦਾ ਖਿਮਾ ਇਹ ਆ ਵੀ ਤੁਹਾਡੇ ਵਿੱਚ ਬਦਲਾ ਲੈਣ ਦੀ ਸਮਰੱਥਾ ਵੀ ਹੋਵੇ, ਸਜ਼ਾ ਦੇਣ ਦੀ ਸ਼ਕਤੀ ਵੀ ਹੋਵੇ, ਅਤੇ ਕੋਈ ਮਾੜਾ ਆਦਮੀ ਤੁਹਾਡੇ ਨਾਲ ਵਧੀਕੀ ਕਰ ਜਾਵੇ ਉਸਨੂੰ ਮਾਫ਼ ਕਰ ਦੇਣਾ, ਇਹਦਾ ਨਾਮ ਹੈ ਖਿਮਾ। ਪਰ ਦੂਜੇ ਪਾਸੇ ਜਿਹੜੇ ਆਮ ਲੋਕਾਂ ਨੇ ਖਿਮਾ ਦੇ ਗੁਣ ਨੂੰ ਹੋਰ ਰੂਪ ਦੇ ਵਿੱਚ ਵੀ ਸਵੀਕਾਰ ਕੀਤਾ ਹੋਇਆ, ਉਹ ਕਿਵੇਂ ਹੈ? ਜੇ ਹੁਣ ਕੋਈ ਤਕੜਾ ਬੰਦਾ ਕੋਈ ਸਾਨੂੰ ਗੱਲ ਕਹਿ ਗਿਆ ਅਤੇ ਹੁਣ ਅਸੀਂ ਉਹਦੇ ਸਾਹਮਣੇ ਬੋਲ ਨਹੀਂ ਸਕੇ, ਇਹ ਸਾਡੇ ਮਨ ਦੀ ਕਮਜ਼ੋਰੀ ਸੀ, ਬੋਝਦਿਲੀ ਸੀ। ਤਕੜੇ ਤੋਂ ਆਦਮੀ ਡਰਦਾ ਹੈ, ਕੋਈ ਵੱਡਾ ਆਦਮੀ, ਕੋਈ ਤਕੜਾ ਆਦਮੀ ਹੈ, ਭਲਵਾਨ ਹੈ ਜਾਂ ਮਾਇਕ ਤੌਰ 'ਤੇ ਤਕੜਾ ਹੈ, ਕੋਈ ਪੋਲੀਟੀਕਲ ਬੇਸ 'ਤੇ ਵੱਡਾ ਆਦਮੀ ਹੈ, ਉਹ ਸਾਨੂੰ ਕੋਈ ਗੱਲ ਕਹਿ ਜਾਂਦਾ ਵਧੀਕੀ ਦੀ ਅਤੇ ਅਸੀਂ ਉਹਨੂੰ ਸਹਿਣ ਕਰ ਲੈਂਦੇ ਹਾਂ। ਅਤੇ ਉਹੀ ਗੱਲ ਜਦੋਂ ਕੋਈ ਗਰੀਬ ਆਦਮੀ ਕਹਿੰਦਾ ਜਿਹੜਾ ਸਾਡੇ ਨਾਲ ਛੋਟੀ ਲੈਵਲ 'ਤੇ ਖੜ੍ਹਾ ਹੈ, ਤਾਂ ਉਹ ਸਾਥੋਂ ਬਰਦਾਸ਼ਤ ਨਹੀਂ ਹੁੰਦੀ। ਅਸੀਂ ਮਾੜੇ ਦੇ ਤਾਂ ਗਲ ਪੈਣ ਨੂੰ ਤਿਆਰ ਹੋ ਜਾਂਦੇ ਹਾਂ, ਤਗੜੇ ਤੋਂ ਡਰਦੇ ਹਾਂ। ਇਹਦਾ ਨਾਮ ਖਿਮਾ ਨਹੀਂ। ਜੇ ਹੁਣ ਤਗੜਾ ਕੋਈ ਬੇਇੱਜ਼ਤੀ ਕਰ ਦੇਵੇ, ਕੋਈ ਸਾਡੀ ਕੋਈ ਅਵੱਗਿਆ ਕਰ ਦੇਵੇ, ਅਤੇ ਅਸੀਂ ਡਰਦੇ ਮਾਰੇ ਬੋਲ ਨਾ ਸਕੀਏ, ਅਤੇ ਅਸੀਂ ਕਿ ਇਸ ਤਾਂ ਹੁਣ ਮਾਫ਼ ਕਰਤਾ, ਖਿਮਾ ਕਰਦੀ, ਇਹਨੂੰ ਖਿਮਾ ਨਹੀਂ ਕਹਿੰਦੇ। ਇਹ ਤਾਂ ਬੁਝਦਿਲੀ ਹੈ, ਇਹ ਤਾਂ ਕਹਿਰਤਾ ਹੈ, ਸਾਡੀ ਮਜਬੂਰੀ ਹੈ। ਖਿਮਾ ਤਾਂ ਉਸ ਨੂੰ ਕਹਿੰਦੇ ਨੇ ਵੀ ਜੇ ਕੋਈ ਮਾੜਾ ਵੀ ਸਾਨੂੰ ਗਲਤ ਸ਼ਬਦ ਬੋਲ ਦੇਵੇ, ਅਸੀਂ ਉਹਨੂੰ ਸਜ਼ਾ ਵੀ ਦੇਣ ਦਾ ਬਰਾਬਰ ਅਧਿਕਾਰ ਰੱਖਦੇ ਹੋਈਏ, ਸਾਡੇ ਵਿੱਚ ਸ਼ਕਤੀ ਹੋਵੇ, ਅਸੀਂ ਉਹਨੂੰ ਸਜ਼ਾ ਵੀ ਦੇ ਸਕੀਏ, ਇਹਨੂੰ ਖਿਮਾ ਕਹਿੰਦੇ ਨੇ। ਜਿਵੇਂ ਇੱਕ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੋਬਿੰਦਵਾਲ ਸਾਹਿਬ ਦੇ ਅੰਦਰ ਗੁਰਤਾ ਦੇ ਸਿੰਘਾਸਨ 'ਤੇ ਬੈਠੇ ਸਨ, ਅਤੇ ਉੱਧਰ ਗੁਰੂ ਅੰਗਦ ਦੇ ਮਹਾਰਾਜ ਦੇ ਦੋ ਸਪੁੱਤਰ ਸਨ, ਭਾਈ ਦਾਸੂ ਅਤੇ ਦਾਤੂ, ਅਤੇ ਕੁਛ ਲੋਕਾਂ ਨੇ ਭਾਈ ਦਾਸੂ ਨੂੰ ਚੁੱਕਿਆ, ਕਹਿਣ ਲੱਗੇ ਤੁਹਾਡੇ ਪੁੱਤਰਾਂ ਦਾ ਹੱਕ ਸੀ, ਅਤੇ ਤੁਸੀਂ ਉਹ ਸੇਵਕ ਸਾਰਾ ਕੁਝ ਲੈ ਕੇ ਬੈਠ ਗਿਆ, ਗੁਰੂ ਬਣ ਕੇ ਪੂਜਾ ਕਰਵਾਉਂਦਾ, ਤੁਸੀਂ ਉਦੋਂ ਉਹਨੂੰ ਜਾ ਕੇ ਹਟਾ ਨਹੀਂ ਸਕਦੇ, ਤੁਸੀਂ ਗੁਰੂ ਦੇ ਪੁੱਤਰ ਹੋ, ਤੁਸੀਂ ਗੁਰੂ ਬਣ ਕੇ ਪੂਜਾ ਕਰਵਾਓ। ਹੁਣ ਚੱਕਣ ਵਾਲੇ ਵੀ ਕਿਹੜਾ ਉਹ ਘੱਟ ਹੁੰਦੇ ਨੇ। ਅਖੀਰ ਨੌਬਤ ਇੱਥੋਂ ਤੱਕ ਚਲੀ ਗਈ, ਅਤੇ ਇਹ ਦਾਸੂ ਜਿਹੜਾ ਗੁਰੂ ਅੰਗਦ ਦੇ ਮਹਾਰਾਜ ਦਾ ਵੱਡਾ ਪੁੱਤਰ ਸੀ, ਇਹ ਗੋਬਿੰਦਵਾਲ ਸਾਹਿਬ ਗਿਆ, ਦੀਵਾਨ ਲੱਗਿਆ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਿਰਧ ਅਵਸਥਾ ਦੇ ਵਿੱਚ ਨੇ, ਸਿੰਘਾਸਨ 'ਤੇ ਬੈਠੇ ਨੇ, ਬੈਰਾਗਨ ਦੀ ਓਟ ਲਈ ਹੋਈ ਹੈ, ਅਤੇ ਇਹਨੇ ਜਾ ਕੇ ਜਦੋਂ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ, ਅਤੇ ਪਾਸੇ ਦੀ ਹੋ ਕੇ ਅਤੇ ਗੁਰੂ ਮਹਾਰਾਜ ਦੀ ਵੱਖੀ ਵੇ ਜਾ ਕੇ ਲੱਤ ਮਾਰੀ। ਇਹ ਖਿਮਾ ਕਿਹਨੂੰ ਕਹਿੰਦੇ ਹੈ, ਗੱਲ ਸੋਚਣ ਵਾਲੀ ਹੈ। ਅਤੇ ਹੁਣ ਉਹ ਗੁਰੂ ਮਹਾਰਾਜ ਗੁਰਤਾ ਗੱਦੀ 'ਤੇ ਸ਼ੋਭਤ ਨੇ, ਸੰਗਤ ਜੁੜੀ ਹੋਈ ਹੈ, ਅਤੇ ਹੁਣ ਗੁਰੂ ਦੇ ਪੁੱਤਰ ਨੇ, ਚਾਹੇ ਉਹ ਗੁਸਤਾਖ ਸੀ, ਉਹਨੇ ਜਾ ਕੇ ਗੁਰੂ ਮਹਾਰਾਜ ਦੇ ਜਾ ਕੇ ਵੱਖੀ ਵਿੱਚ ਲੱਤ ਮਾਰੀ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਤੋਂ ਹੇਠਾਂ ਸਰੀਰ ਬਿਰਧ ਸੀ ਡਿੱਗ ਪਏ, ਅਤੇ ਉਹ ਦਾਸੂ ਜੀ ਕੋਲੇ ਖੜ੍ਹੇ ਉਹਨਾਂ ਨੂੰ ਬੁਰਾ ਭਲਾ ਬੋਲਣ ਲੱਗੇ, ਅਤੇ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦੇ ਚਰਨ ਫੜ ਲਏ, ਅਤੇ ਕਹਿਣ ਲੱਗੇ ਮੈਂ ਤਾਂ ਇੱਕ ਸੇਵਾਦਾਰ ਹਾਂ, ਮੇਰਾ ਸਰੀਰ ਬਿਰਧ ਹੈ, ਮੇਰੀਆਂ ਹੱਡੀਆਂ ਬੜੀਆਂ ਸਖਤ ਨੇ, ਤੁਸੀਂ ਗੁਰੂ ਦੇ ਪੁੱਤਰ ਹੋ, ਤੁਹਾਡਾ ਸਰੀਰ ਬੜਾ ਕੋਮਲ ਹੈ, ਕਿਧਰੇ ਤੁਹਾਡੇ ਪੈਰ ਨੂੰ ਨਾ ਚੋਟ ਆਈ ਹੋਵੇ। ਉਹ ਪੈਰ ਕੁੱਟਣ ਲੱਗ ਪਏ। ਇਹਨੂੰ ਕਹਿੰਦੇ ਆ ਖਿਮਾ। ਐਵੇਂ ਨਾ ਕਿਸੇ ਦੀ ਮਜਬੂਰੀ ਨੂੰ ਆਪਾਂ ਖਿਮਾ ਸਮਝ ਲਈਏ। ਲਓ ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਖਿਮਾ ਗਹੀ, ਉਹਨਾਂ ਗੁਰਮੁਖਾਂ ਨੇ ਖਿਮਾ ਨੂੰ ਗ੍ਰਹਿਣ ਕੀਤਾ, ਅਤੇ ਫਿਰ ਉਹਨਾਂ ਨੇ ਵਰਤ ਵੀ ਰੱਖਿਆ। ਵਰਤ ਕਿਹੜਾ ਰੱਖਿਆ ਹੈ? ਸੀਲ ਸੰਤੋਖ, ਜਿਹੜਾ ਸੀਲ ਸੁਭਾਵ ਹੈ, ਜਤ ਸਤ ਵਾਲਾ ਨਿੱਘਾ ਸੁਭਾਵ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣਾ, ਗੁਰਮਤ ਦਾ ਜਤ ਹੈ। ਹਜ਼ੂਰ ਕਹਿੰਦੇ ਨੇ ਵੀ ਸੀਲ ਅਤੇ ਸੰਤੋਖ ਦਾ ਉਹਨਾਂ ਨੇ ਵਰਤ ਵੀ ਧਾਰਨ ਕੀਤਾ ਹੈ। ਇਹਦਾ ਮਤਲਬ ਇਹ ਹੈ, ਉਹ ਜਿਹੜੇ ਵਿਸ਼ੇ ਵਿਕਾਰਾਂ ਤੋਂ ਵਿਚਾਰਾਂ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਦੇ ਨੇ, ਅਤੇ ਆਪਣੇ ਮਨ ਨੂੰ ਲੋਭ ਅਤੇ ਹੋਰ ਮਾਇਆ ਦੀ ਤ੍ਰਿਸ਼ਨਾ ਤੋਂ ਹਮੇਸ਼ਾ ਲਈ ਨਿਰਲੇਪ ਰੱਖਦੇ ਨੇ। ਇਸ ਤਰ੍ਹਾਂ ਉਹਨਾਂ ਨੇ ਸੀਲ ਅਤੇ ਸੰਤੋਖ ਦਾ ਵਰ ਧਾਰਨ ਕੀਤਾ ਹੈ।
ਰੋਗ ਨਾ ਵਿਆਪੈ ਨਾ ਜਮ ਦੁੱਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਗੁਰਮੁਖ ਯੋਗੀ ਹੈ, ਰੋਗ ਨਾ ਵਿਆਪੈ, ਉਹਨੂੰ ਕੋਈ ਕਿਸੇ ਕਿਸਮ ਦਾ ਰੋਗ ਨਹੀਂ ਵਿਆਪ ਸਕਦਾ, ਕਿਉਂਕਿ ਜਿਹੜੇ ਪੁਰਾਣੇ ਯੋਗੀ ਸਨ ਨਾ, ਉਹ ਪਹਿਲਾਂ ਸਰੀਰ ਦੀ ਸ਼ੁੱਧੀ ਕਰਦੇ ਸਨ, ਅਤੇ ਫਿਰ ਉਹ ਯੋਗ ਸਾਧਨ ਕਰਕੇ ਅਤੇ ਮਨ ਨੂੰ ਟਿਕਾਉਣ ਦਾ ਯਤਨ ਕਰਦੇ ਸਨ, ਅਤੇ ਫਿਰ ਉਹਨਾਂ ਦੇ ਸਰੀਰ ਨੂੰ ਵੀ ਕੋਈ ਰੋਗ ਨਹੀਂ ਸੀ ਲੱਗਦਾ। ਹੁਣ ਵੀ ਜਿਹੜੇ ਕੋਈ ਯੋਗੀ ਲੋਕ ਨੇ, ਕੋਈ ਸਰੀਰ ਦੀ ਕਿਰਿਆ ਦਾ, ਖਾਣ ਪਾਣ ਦਾ ਹੋਰ ਖਿਆਲ ਰੱਖਦੇ ਨੇ, ਉਹਨਾਂ ਨੂੰ ਰੋਗ ਘੱਟ ਲੱਗਦੇ ਨੇ। ਅਤੇ ਜਿਹੜਾ ਆਦਮੀ ਆਪਣੇ ਖਾਣ ਪੀਣ ਅਤੇ ਹੋਰ ਸਰੀਰ ਦੀ ਕਿਰਿਆ ਅਤੇ ਖੁਰਾਕ 'ਤੇ ਕੰਟਰੋਲ ਨਹੀਂ ਕਰਦਾ, ਉਹਨੂੰ ਬਿਮਾਰੀਆਂ ਜ਼ਿਆਦਾ ਘੇਰਦੀਆਂ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰਮੁਖ ਯੋਗੀ ਹੈ, ਰੋਗ ਨਾ ਵਿਆਪੈ, ਉਹਨੂੰ ਕੋਈ ਰੋਗ ਵੀ ਨਹੀਂ ਵਿਆਪਦਾ, ਨਾ ਸਰੀਰਕ ਰੋਗ ਅਤੇ ਨਾ ਹੀ ਮਾਨਸਿਕ ਰੋਗ, ਨਾ ਜਮ ਦੁੱਖੰਗ ਅਤੇ ਨਾ ਹੀ ਜਮਾਂ ਦਾ ਦੁੱਖੰਗ ਦਾ ਅਰਥ ਦੁੱਖ, ਇਹ ਦੁੱਖ ਤੋਂ ਦੁੱਖੰਗ ਸ਼ਬਦ ਕਾਵਿ ਰਚਨਾ ਦੇ ਵਿੱਚ ਬਣਿਆ ਹੈ, ਵੀ ਉਹਨੂੰ ਨਾ ਹੀ ਜਮਾਂ ਦਾ ਦੁੱਖ ਵਿਆਪਦਾ ਹੈ, ਨਾ ਉਹਨੂੰ ਹੋਮੈ ਦਾ ਦੀਰਘ ਰੋਗ ਵਿਆਪਦਾ ਹੈ, ਅਤੇ ਨਾ ਹੀ ਜਮਾਂ ਦਾ ਦੁੱਖ ਉਸਦੇ ਨੇੜੇ ਆਉਂਦਾ ਹੈ।
ਮੁਕਤ ਭਏ ਪ੍ਰਭ ਰੂਪ ਨਾ ਰੇਖੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਮੁਕਤ ਭਏ, ਜਿਹੜਾ ਗੁਰਮੁਖ ਯੋਗੀ ਨੇ ਉਹ ਮੁਕਤ ਹੋ ਗਏ ਨੇ। ਵੀ ਮੁਕਤ ਹੋ ਕੇ ਕਿੱਥੇ ਚਲੇ ਗਏ? ਵਾਹਿਗੁਰੂ ਵਿੱਚ ਅਭੇਦ ਹੋ ਗਏ। ਉਹ ਵਾਹਿਗੁਰੂ ਕਿਹੋ ਜਿਹਾ ਹੈ? ਪ੍ਰਭ ਰੂਪ ਨਾ ਰੇਖੰ, ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਨਹੀਂ ਅਤੇ ਕੋਈ ਰੇਖਾ ਵੀ ਨਹੀਂ ਹੈ, ਕੋਈ ਚੇਨ ਚੱਕਰ ਵੀ ਨਹੀਂ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਸਤਿਗੁਰੂ ਨੇ ਲਿਖਿਆ ਹੈ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਹੈ ਸੋ ਪ੍ਰਸੰਨ। ਉਹ ਐਸਾ ਵਾਹਿਗੁਰੂ ਦਾ ਸਰੂਪ ਹੈ।
ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਅਸਲੀ ਗੁਰਮੁਖ ਜੋਗੀ ਉਹਨੂੰ ਡਰ ਕਿਸ ਤਰ੍ਹਾਂ ਦਾ ਹੋਣਾ, ਭਾਵ ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੁੰਦਾ। ਰੂਖ ਬਿਰਖ ਗ੍ਰਹਿ ਬਾਹਰ ਸੋਏ, ਵੀ ਉਹ ਚਾਹੇ ਰੁੱਖਾਂ ਹੇਠ ਸੋਏ ਦਾ ਅਰਥ ਸੌਵੇਂ, ਅਤੇ ਚਾਹੇ ਬਾਗਾਂ ਦੇ ਬਿਰਛਾਂ ਦੇ ਹੇਠ ਬਰਾਤ ਜਾਵੇ, ਅਤੇ ਚਾਹੇ ਘਰ ਵਿੱਚ ਸੌਂ ਜਾਵੇ ਚਾਹੇ ਬਾਹਰ ਸੌਂ ਜਾਵੇ, ਉਹਨੂੰ ਕਿਸੇ ਕਿਸਮ ਦਾ ਡਰ ਪੈ ਨਹੀਂ ਹੁੰਦਾ।
ਨਿਰਭਉ ਜੋਗੀ ਨਿਰੰਜਨ ਧਿਆਵੈ,
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਭਾਈ ਉਹ ਜੋਗੀ ਤਾਂ ਨਿਰਭਉ ਹੁੰਦਾ ਹੈ। ਕਿਉਂ? ਨਿਰੰਜਨ ਧਿਆਵੈ, ਉਸ ਨਿਰੰਜਨ ਦਾ ਅਰਥ ਹੈ ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਉਹਨੂੰ ਧਿਆਉਂਦਾ, ਉਹਦਾ ਚਿੰਤਨ ਕਰਦਾ ਹੈ।
ਮਨ ਦਿਨ ਜਾਗੈ ਸੱਚ ਲਿਵ ਲਾਵੈ,
ਤੇ ਫਿਰ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੋਇਆ ਸੱਚ ਲਿਵ ਲਾਵੈ, ਉਹ ਸੱਚ ਦੇ ਵਿੱਚ ਭਾਵ ਸੱਚ ਸਰੂਪ ਵਾਹਿਗੁਰੂ ਵਿੱਚ ਆਪਣੀ ਲਿਵ ਦਾ ਅਰਥ ਹੈ ਚਿੱਤ ਬਿਰਤੀ ਨੂੰ ਜੋੜ ਲੈਂਦਾ। ਸਿਮਰਨ ਕਰਦਾ ਕਰਦਾ ਉਹ ਆਪਣੀ ਸੁਰਤ ਨੂੰ ਸੱਚ ਨਾਲ ਜੋੜ ਲੈਂਦਾ ਹੈ। ਅਨਦਿਨ ਜਾਗੈ, ਫਿਰ ਉਹ ਰਾਤ ਦਿਨ ਹੀ ਸਾਕਸ਼ੀ ਭਾਵ ਦੀ ਗਿਆਨ ਦੀ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ।
ਸੋ ਜੋਗੀ ਮੇਰਾ ਮਨ ਭਾਵੈ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਐਸਾ ਗੁਰਮੁਖ ਜੋਗੀ ਹੈ ਉਹ ਸਾਡੇ ਮਨ ਨੂੰ ਵੀ ਪਾਉਂਦਾ ਹੈ, ਜਿਹੜਾ ਰਾਤ ਦਿਨ ਸਿਮਰਨ ਕਰਦਾ ਹੈ, ਜਿਹਦੀ ਲੇ ਪਰਮਾਤਮਾ ਦੇ ਵਿੱਚ ਜੁੜੀ ਹੋਈ ਹੈ, ਜਿਹੜਾ ਦਿਨ ਰਾਤ ਗਿਆਨ ਅਵਸਥਾ ਵਿੱਚ ਸਾਕਸ਼ੀ ਭਾਵ ਦੀ ਅਵਸਥਾ ਵਿੱਚ ਜਾਗਦਾ, ਉਹ ਗੁਰਮੁਖ ਜੋਗੀ ਮੇਰੇ ਮਨ ਵਿੱਚ ਪਾਉਂਦਾ ਹੈ।
ਕਾਲ ਜਾਲ ਬ੍ਰਹਮ ਅਗਨੀ ਜਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਮੁਖ ਜੋਗੀ ਹੈ ਉਹ ਬ੍ਰਹਮ ਅਗਨੀ ਜਾਰੇ, ਬ੍ਰਹਮ ਅਗਨੀ ਦਾ ਅਰਥ ਹੈ ਬ੍ਰਹਮ ਗਿਆਨ ਦੀ ਅਥਵਾ ਬ੍ਰਹਮ ਅਭਿਆਸ ਦੀ ਅਗਨੀ ਦੇ ਨਾਲ ਉਹ ਕਾਲ ਦੇ ਜਾਲ ਨੂੰ ਵੀ ਸਾੜ ਦਿੰਦਾ ਹੈ, ਕਿਉਂਕਿ ਇੱਕ ਯੋਗੀਆਂ ਦੇ ਵਿੱਚ ਕਾਲ ਬੰਚਨ ਕਿਰਿਆ ਹੁੰਦੀ ਹੈ। ਕਾਲ ਬੰਚਨ ਕਿਰਿਆ ਉਸਨੂੰ ਕਹਿੰਦੇ ਨੇ, ਵੀ ਉਹ ਯੋਗ ਸਾਧਨ ਕਰਕੇ ਮੌਤ 'ਤੇ ਵੀ ਕਾਬੂ ਪਾ ਲੈਂਦੇ ਨੇ, ਫਿਰ ਉਹ ਆਪਣੀ ਇੱਛਾ ਅਨੁਸਾਰ ਸਰੀਰ ਛੱਡਦੇ ਨੇ, ਜਿੰਨਾ ਚਿਰ ਜਿਉਣਾ ਚਾਹੁੰਦੇ ਨੇ ਜਿਉਂ ਸਕਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਥਾਂ 'ਤੇ ਕਹਿੰਦੇ ਨੇ, ਕਾਲ ਜਾਲ ਬ੍ਰਹਮ ਅਗਨੀ ਜਾਰੇ, ਉਹ ਜਿਹੜਾ ਅਸਲੀ ਗੁਰਮੁਖ ਜੋਗੀ ਆ ਉਹ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਉਹ ਕਾਲ ਦੇ ਜਾਲ ਨੂੰ ਸਾੜ ਦਿੰਦਾ ਹੈ।
ਜਰਾ ਮਰਨ ਗਤ ਗਰਭ ਨਿਵਾਰੇ,
ਤੇ ਜਰਾ ਮਰਨ ਗਤ, ਜਰਾ ਦਾ ਅਰਥ ਹੈ ਬੁਢੇਪਾ ਤੇ ਮਰਨ ਦਾ ਅਰਥ ਹੈ ਮੌਤ, ਇਹ ਵੀ ਗਤ ਦਾ ਅਰਥ ਹੈ ਉਹਦੇ ਨਾਸ਼ ਹੋ ਜਾਂਦੇ ਨੇ, ਜਨਮ ਤੇ ਮਰਨ ਦੀ ਵੀ ਗਤੀ ਹੋ ਜਾਂਦੀ ਹੈ, ਤੇ ਗਰਭ ਨਿਵਾਰੇ ਉਹ ਹੰਕਾਰ ਨੂੰ ਵੀ ਨਿਵਰਤ ਕਰ ਦਿੰਦਾ ਹੈ।
ਆਪ ਤਰੈ ਪਿਤਰੀ ਨਿਸਤਾਰੇ,
ਉਹ ਗੁਰਮੁਖ ਜੋਗੀ ਭਾਈ ਆਪ ਵੀ ਤਰ ਜਾਂਦਾ ਹੈ ਤੇ ਆਪਣੇ ਪਿਤਰਾਂ ਦਾ ਵੀ ਬਜ਼ੁਰਗਾਂ ਦਾ ਵੀ ਉਧਾਰ ਕਰ ਦਿੰਦਾ ਹੈ।
ਸਤਿਗੁਰੂ ਸੇਵੇ ਸੋ ਜੋਗੀ ਹੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਗੁਰਮੁਖ ਜੋਗੀ ਉਹੀ ਬਣਦਾ ਹੈ ਜਿਹੜਾ ਸਤਿਗੁਰੂ ਦੀ ਸੇਵਾ ਕਰੇ, ਭਾਵ ਸਤਿਗੁਰੂ ਦੀ ਸੇਵਾ ਵੀ ਨਾਲ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਸੇਵਾ ਕਰਕੇ ਤੇ ਫਿਰ ਉਹ ਅਸਲੀ ਗੁਰਮੁਖ ਜੋਗੀ ਬਣਦਾ ਹੈ।
ਪੈ ਰਚ ਰਹੇ ਸੋ ਨਿਰਭਉ ਹੋਏ,
ਫਿਰ ਉਹ ਗੁਰੂ ਦੇ ਤੇ ਅਕਾਲ ਪੁਰਖ ਦੇ ਨਿਰਮਲ ਭੈ ਦੇ ਵਿੱਚ ਰਚਿਆ ਰਹਿੰਦਾ ਹੈ, ਤੇ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਹਮੇਸ਼ਾ ਲਈ ਰਹਿ ਕੇ ਸੋ ਨਿਰਭਉ ਹੋਏ, ਉਹ ਗੁਰਮੁਖ ਜੋਗੀ ਹੋਰ ਸਭ ਤਰ੍ਹਾਂ ਦੇ ਡਰ ਭੈ ਤੋਂ ਰਹਿਤ ਹੋ ਜਾਂਦਾ। ਇਹਦਾ ਮਤਲਬ ਇਹ ਹੈ ਪਰਮੇਸ਼ਰ ਤੋਂ ਡਰਦਾ ਹੈ, ਹੋਰ ਨਹੀਂ ਕਿਸੇ ਤੋਂ ਡਰਦਾ, ਹੋਰ ਸਾਰਿਆਂ ਦੇ ਭੈ ਦੂਰ ਕਰ ਦਿੰਦਾ ਹੈ।
ਜੈਸਾ ਸੇਵੈ ਤੈਸੋ ਹੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜੋਗੀ ਦੀ ਇਹ ਅਵਸਥਾ ਹੈ ਜੈਸਾ ਸੇਵੈ, ਜਿਹੋ ਜੇ ਇਸ਼ਟ ਦੀ ਉਹ ਸੇਵਾ ਕਰਦਾ ਹੈ ਤੈਸੋ ਹੋਏ, ਅਤੇ ਫਿਰ ਉਹ ਉਸਦਾ ਰੂਪ ਹੀ ਹੋ ਜਾਂਦਾ ਹੈ, ਕਿਉਂਕਿ ਇਹ ਗੁਰਮਤ ਦਾ ਸਿਧਾਂਤ ਹੈ, ਤੁਸੀਂ ਜਿਹੋ ਜੇ ਇਸ਼ਟ ਦਾ ਧਿਆਨ ਕਰੋਗੇ ਤੇ ਫਿਰ ਆਖਿਰ ਉਸੇ ਦਾ ਰੂਪ ਹੋ ਜਾਵੋਗੇ।
ਨਰ ਨਿਹ ਕੇਵਲ ਨਿਰਭਉ ਨਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਨੇ। ਨਰ ਨਿਹ ਕੇਵਲ, ਉਹ ਨਰ ਦਾ ਅਰਥ ਹੈ ਵਾਹਿਗੁਰੂ ਜਮਾਂ ਮਰਦ ਹੈ, ਨਿਹ ਕੇਵਲ ਉਹ ਸ਼ੁੱਧ ਸਰੂਪ ਹੈ, ਨਿਰੋਲ ਸ਼ੁੱਧ ਹੈ, ਤੇ ਨਿਰਭਉ ਨਾਉ ਉਹਦਾ ਨਾਮ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ ਕਰਨ ਵਾਲਾ ਹੈ।
ਅਨਾਥ ਹੈ ਨਾਥ ਕਰੇ ਬਲ ਜਾਓ,
ਉਹ ਵਾਹਿਗੁਰੂ ਜਿਹੜੇ ਅਨਾਥ ਨੇ, ਬੇਸਹਾਰਾ ਨੇ, ਯਤੀਮ ਨੇ, ਉਹਨਾਂ ਨੂੰ ਵੀ ਉਹ ਨਾਥ ਕਰ ਦਿੰਦਾ, ਉਹ ਅਨਾਥਾਂ ਨੂੰ ਵੀ ਸਨਾਥ ਕਰ ਦਿੰਦਾ ਹੈ। ਬਲ ਜਾਓ ਅਸੀਂ ਐਸੇ ਵਾਹਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਕੁਛ ਵਿਦਵਾਨਾਂ ਨੇ ਨਰ ਨੇਹ ਕੇਵਲ ਜਿਹੜਾ ਸ਼ਬਦ ਹੈ ਉਹ ਗੁਰਮੁਖਾਂ ਲਈ ਵੀ ਵਰਤਿਆ ਹੈ। ਉਹ ਜਿਹੜੇ ਗੁਰਮੁਖ ਨੇ ਨਰ ਨੇਹ ਕੇਵਲ, ਨੇਹ ਕੇਵਲ ਦਾ ਅਰਥ ਹੈ ਉਹ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜੇ ਰਹਿੰਦੇ ਨੇ। ਨਰ ਨੇਹ ਕੇਵਲ ਜਾਂ ਨੇਹ ਕੇਵਲ ਦਾ ਇੱਕ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਵੀ ਉਹ ਵਾਸ਼ਨਾ ਤੋਂ ਰਹਿਤ ਹੋ ਕੇ ਨਰ ਨੇਹ ਕੇਵਲ ਉਹ ਗੁਰਮੁਖ ਵਿਅਕਤੀ। ਨੇਹ ਕੇਵਲ ਦਾ ਅਰਥ ਹੈ ਵੀ ਵਾਸ਼ਨਾ ਤੋਂ ਰਹਿਤ ਹੋ ਕੇ। ਦੂਸਰਾ ਨੇਹ ਕੇਵਲ ਦਾ ਅਰਥ ਹੈ ਵੀ ਸ਼ੁੱਧ ਸਰੂਪ ਦੇ ਵਿੱਚ ਹਮੇਸ਼ਾ ਲਈ ਉਹ ਜੁੜੇ ਰਹਿੰਦੇ ਨੇ ਅਤੇ ਨਿਰਭਉ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਅਤੇ ਉਹ ਵਾਹਿਗੁਰੂ ਪਰਮੇਸ਼ਰ ਭਾਈ ਅਨਾਥਾਂ ਨੂੰ ਵੀ ਸਨਾਤ ਕਰਨ ਵਾਲਾ, ਉਸ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਪੁਨਰਪ ਜਨਮ ਨਾਹੀ ਗੁਣ ਗਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇਹ ਵੀ ਲਿਖਿਆ ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਦੋਂ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦ ਕੀਰਤਨ ਨਾਲ ਜੁੜਦਾ ਹੈ ਉਹਦੀ ਸੁਰਤ ਵੀ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਇਸ ਲਈ ਗੁਣ ਗਾਓ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਪੁਨਰਪ ਜਨਮ ਨਾਹੀਂ, ਪੁਨਰਪ ਦਾ ਅਰਥ ਹੈ ਸੰਸਕ੍ਰਿਤ ਦਾ ਲਫ਼ਜ਼ ਹੈ, ਪੁਨਾ ਅਪੀ ਨਿਸ਼ਚੇ ਕਰਕੇ ਫਿਰ ਦੁਬਾਰਾ ਉਸਨੂੰ ਜਨਮ ਨਹੀਂ ਧਾਰਨ ਕਰਨਾ ਪੈਂਦਾ ਤੇ ਗੁਰਮੁਖ ਜੋਗੀ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ।
ਅੰਤਰ ਬਾਹਰ ਏਕੋ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਮੁਖ ਜੋਗੀ ਹੈ ਉਹ ਆਪਣੇ ਅੰਦਰ ਵੀ ਤੇ ਬਾਹਰ ਸਾਰੇ ਸੰਸਾਰ ਦੇ ਵਿੱਚ ਵੀ ਇੱਕ ਵਾਹਿਗੁਰੂ ਨੂੰ ਜਾਣਦਾ ਹੈ।
ਗੁਰ ਕੈ ਸ਼ਬਦੇ ਆਪ ਪਛਾਣੈ।
ਤੇ ਫਿਰ ਗੁਰੂ ਕੇ ਸ਼ਬਦ ਨਾਲ ਜੁੜ ਕੇ ਉਹ ਆਪਣੇ ਆਪੇ ਦੀ ਵੀ ਭਾਵ ਸ਼ੁੱਧ ਆਤਮਾ ਦੀ ਪਛਾਣ ਕਰ ਲੈਂਦਾ ਹੈ।
ਸੱਚੇ ਸ਼ਬਦ ਦਰ ਨਿਸ਼ਾਨਾ।
ਤੇ ਫਿਰ ਉਹ ਗੁਰੂ ਕੇ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਨਿਸ਼ਾਨਾ ਦਾ ਅਰਥ ਹੈ ਚਿੰਨਤ ਹੋ ਕੇ ਜਾਂਦਾ। ਚਿੰਨਤ ਹੋ ਕੇ ਜਾਣ ਤੋਂ ਭਾਵ ਇਹ ਹੈ ਵੀ ਜਿਹੜਾ ਸੱਚੇ ਸ਼ਬਦ ਨਾਲ ਜੁੜਦਾ ਹੈ ਅਤੇ ਫਿਰ ਉਹਦੇ ਉੱਤੇ ਗੁਰੂ ਦੇ ਦਸਖਤ ਪੈ ਜਾਂਦੇ ਨੇ ਵੀ ਸਤਿਗੁਰੂ ਕਹਿੰਦੇ ਮੇਰਾ ਸਿੱਖ ਹੈ ਅਤੇ ਫਿਰ ਉਹ ਇਸ ਤਰ੍ਹਾਂ ਉਹ ਚਿੰਨਤ ਹੋ ਕੇ ਜਾਂਦਾ। ਅਤੇ ਜਾਂ ਜਿਵੇਂ ਕੋਈ ਕਿਸੇ ਕੰਪਨੀ ਵੱਲੋਂ ਕਿਸੇ ਆਦਮੀ ਨੂੰ ਦੂਸਰੇ ਕੰਟਰੀ ਵਿੱਚ ਭੇਜਿਆ ਜਾਂਦਾ ਹੈ ਅਤੇ ਫਿਰ ਉਸ ਬਕਾਇਦਾ ਮੋਹਰ ਲਾ ਕੇ ਸਾਰਾ ਕੁਛ ਉਹਨੂੰ ਦੇ ਕੇ ਭੇਜਦੇ ਨੇ, ਫਿਰ ਉਹਨੂੰ ਉਹਦੇ ਉੱਤੇ ਤਕਰੀਬਨ ਕੋਈ ਸ਼ੱਕ ਨਹੀਂ ਕਰਦਾ ਵੀ ਹਾਂ ਵੀ ਫਲਾਨੀ ਕੰਪਨੀ ਵੱਲੋਂ ਇਹ ਆਦਮੀ ਨੂੰ ਭੇਜਿਆ ਗਿਆ ਹੈ ਇਸ ਲਈ ਗਲਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸੱਚਾ ਸ਼ਬਦ, ਸੱਚੇ ਸ਼ਬਦ ਦੁਆਰਾ ਗੁਰਮੁਖ ਵਿਅਕਤੀ ਦਰਨੀ ਸਾਣਾ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਚਿੰਨਤ ਹੋ ਕੇ ਜਾਂਦੇ ਨੇ, ਜਿਵੇਂ ਟੈਸਟਡ ਹੋ ਕੇ ਜਾਂਦੇ ਨੇ, ਕੋਈ ਉਹਨਾਂ 'ਤੇ ਸ਼ੱਕ ਸ਼ੁਭਾ ਨਹੀਂ ਕਰਦਾ।
ਸ਼ਬਦ ਮਰੈ ਤਿਸ ਨਿਜ ਘਰ ਵਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦੇ ਨੇ, ਗੁਰੂ ਕੇ ਸ਼ਬਦ ਦੁਆਰਾ ਜੋ ਮਰ ਜਾਂਦਾ ਹੈ ਭਾਵ ਗੁਰੂ ਕੇ ਸ਼ਬਦ ਰਾਹੀਂ ਜਿਹੜਾ ਆਪਣੇ ਦੇਹ ਅਧਿਆਸ ਨੂੰ ਛੱਡ ਦਿੰਦਾ, ਇਹ ਸਰੀਰਕ ਮੌਤ ਹੈ, ਦੇਹ ਅਧਿਆਸ ਨੂੰ ਛੱਡ ਦੇਣਾ, ਸਰੀਰ ਦਾ ਮੋਹ ਛੱਡ ਦੇਣਾ। ਹੁਣ ਤਾਂ ਆਪਾਂ ਸਰੀਰ ਨੂੰ ਹੀ ਸਮਝੀ ਬੈਠੇ ਹਾਂ ਨਾ ਵੀ ਸਰੀਰ ਹੀ ਹੈ ਸਾਰਾ ਕੁਝ, ਇਹ ਆਤਮਾ ਵੀ ਮੈਂ ਵੀ ਸਾਰਾ ਕੁਝ ਸਰੀਰ ਹੀ ਹੈ, ਪਰ ਮਰਨ ਤੋਂ ਭਾਵ ਹੈ ਵੀ ਗੁਰੂ ਕੇ ਸ਼ਬਦ ਦੁਆਰਾ ਸਰੀਰ ਨੂੰ ਮਿਥਿਆ ਜਾਣ ਲੈਣਾ, ਦੇਹ ਅਧਿਆਸ ਨੂੰ ਮੋਹ ਨੂੰ ਛੱਡ ਦੇਣਾ। ਜਿਹੜਾ ਇਉਂ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ ਉਹਦਾ ਆਪਣੇ ਨਿਜ ਘਰ ਦੇ ਵਿੱਚ ਤੁਰੀਆ ਪਦ ਵਿੱਚ ਨਿਵਾਸ ਹੋ ਜਾਂਦਾ।
ਆਵੇ ਨਾ ਜਾਵੇ ਚੁੱਕੇ ਆਸਾ,
ਉਹਦੀ ਆਸਾ ਵੀ ਖਤਮ ਹੋ ਜਾਂਦੀ, ਉਹ ਨਾ ਕਦੀ ਫਿਰ ਆਉਂਦਾ ਹੈ ਨਾ ਕਦੀ ਜਾਂਦਾ ਹੈ, ਉਹਨੂੰ ਹਮੇਸ਼ਾ ਲਈ ਆਵਾਗਮਨ ਤੋਂ ਵੀ ਮੁਕਤੀ ਮਿਲ ਜਾਂਦੀ ਹੈ।
ਗੁਰੂ ਕੇ ਸ਼ਬਦ ਕਮਲ ਪਰਗਾਸਾ,
ਗੁਰੂ ਕੇ ਸ਼ਬਦ ਦੁਆਰਾ ਉਹਦਾ ਹਿਰਦਾ ਰੂਪੀ ਕਮਲ ਐਨ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਪ੍ਰਕਾਸ਼ਮਾਨ ਹੋ ਜਾਂਦਾ ਹੈ।
ਜੋ ਦਿਸੈ ਸੋ ਆਸ ਨਿਰਾਸਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਅਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਜੋ ਵੀ ਮਨੁੱਖ ਜੋ ਵੀ ਜੀਵ ਸਾਨੂੰ ਦਿਸਦਾ ਹੈ ਸੋ ਆਸ ਨਿਰਾਸਾ, ਕੋਈ ਆਸਾ ਦੇ ਵਿੱਚ ਲੱਗਿਆ ਹੋਇਆ, ਕੋਈ ਨਿਰਾਸ਼ਾ ਦੇ ਆਲਮ ਦੇ ਵਿੱਚ ਡੁੱਬਿਆ ਹੋਇਆ। ਦੋ ਕਿਸਮ ਦੇ ਲੋਕ ਹੀ ਨੇ ਸੰਸਾਰ ਦੇ ਵਿੱਚ, ਇੱਕ ਆਸ਼ਾਵਾਦੀ ਨੇ, ਦੂਸਰੇ ਨਿਰਾਸ਼ਾਵਾਦੀ ਨੇ। ਹਜ਼ੂਰ ਕਹਿੰਦੇ ਨੇ ਇੱਕ ਉਹ ਨੇ ਵੀ ਜਿਹੜੇ ਕਿਸੇ ਆਸ ਨੂੰ ਲੈ ਕੇ ਤੁਰੇ ਹੋਏ ਨੇ ਅਤੇ ਦੂਸਰੇ ਉਹ ਨੇ ਜਿਹੜੇ ਫੇਲ ਹੋ ਚੁੱਕੇ ਨੇ। ਦੋ ਕਿਸਮ ਦੇ ਲੋਕ ਹੀ ਨੇ ਸੰਸਾਰ ਦੇ ਵਿੱਚ,
ਕਾਮ ਕ੍ਰੋਧ ਭਿੱਖ ਭੂਖ ਪਿਆਸਾ।
ਸਤਿਗੁਰੂ ਕਹਿੰਦੇ ਨੇ ਚਾਹੇ ਦੁਨੀਆਂ ਵਿੱਚ ਹਾਰੇ ਹੋਏ ਨੇ, ਚਾਹੇ ਜਿੱਤੇ ਹੋਏ ਨੇ, ਚਾਹੇ ਕੋਈ ਆਸ਼ਾਵਾਦੀ ਨੇ, ਚਾਹੇ ਨਿਰਾਸ਼ਾਵਾਦੀ ਨੇ, ਪਰ ਹਜ਼ੂਰ ਕਹਿੰਦੇ ਕਾਮ ਕ੍ਰੋਧ ਅਤੇ ਭਿੱਖ ਦਾ ਅਰਥ ਹੈ ਜ਼ਹਿਰ। ਕਾਮ ਕ੍ਰੋਧ ਦੀ ਜਿਹੜੀ ਕਾਮ ਕ੍ਰੋਧ ਤੇ ਬਿਖ ਦਾ ਅਰਥ ਹੈ ਮਾਇਆ ਦੀ ਭੁੱਖ ਪਿਆ ਸਾਰਿਆਂ ਨੂੰ ਲੱਗੀ ਹੋਈ ਹੈ। ਆਸ਼ਾਵਾਦੀ ਵੀ ਮਾਇਆ ਮਗਰ ਦੌੜਿਆ ਫਾਇਦਾ, ਨਿਰਾਸ਼ਾਵਾਦੀ ਵੀ ਮਾਇਆ ਭਾਲਦਾ ਹੈ।
ਨਾਨਕ ਬਿਰਲੇ ਮਿਲਹੇ ਉਦਾਸਾ।
ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਜਿਹੜੇ ਅਸਲੀ ਮਾਇਆ ਵਿੱਚ ਪਰਿਵਾਰ ਦੇ ਵਿੱਚ ਰਹਿ ਕੇ ਉਦਾਸ ਰਹਿਣ ਵਾਲੇ ਨੇ ਐਸੇ ਗੁਰਮੁਖ ਪਿਆਰੇ ਭਾਈ ਬਿਰਲੇ ਹੀ ਮਿਲਦੇ ਨੇ। ਰੇ ਮਨ ਐਸੋ ਕਰ ਸੁਨਿਆਸਾ, ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਜਿਹੜੇ ਮਨ ਹੀ ਮਨ ਦੇ ਵਿੱਚ ਉਦਾਸ ਹੋ ਕੇ ਰਹਿੰਦੇ ਨੇ, ਚਾਹੇ ਪਰਿਵਾਰ ਵਿੱਚ ਨੇ ਚਾਹੇ ਸੰਸਾਰ ਦੇ ਵਿੱਚ ਨੇ, ਪਰ ਮਨ ਦੇ ਵਿੱਚ ਕੋਈ ਪਕੜ ਨਹੀਂ ਹੈ, ਇਹੋ ਜਿਹੜੇ ਕਮਲ ਦੇ ਫੁੱਲ ਵਾਂਗੂ ਨਿਰਲੇਪ ਰਹਿਣ ਵਾਲੇ ਐਸੇ ਉਦਾਸੀ ਗੁਰਮੁਖ ਜੋਗੀ ਵਿਰਲੇ ਹੀ ਸੰਸਾਰ ਦੇ ਵਿੱਚ ਮਿਲਦੇ ਹਨ।
ਗੌੜੀ ਮਹੱਲਾ ਪਹਿਲਾ, ਐਸੋ ਉਦਾਸ ਮਿਲਾ ਸੁਖ ਹੋਈ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿਛਲੇ ਸ਼ਬਦਾਂ ਦੇ ਵਿੱਚ ਗੁਰਮੁਖ ਜੋਗੀ ਦੀ ਅਵਸਥਾ ਬਿਆਨ ਕੀਤੀ ਹੈ ਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜਿਹੜਾ ਐਸਾ ਕੋਈ ਪਰਮੇਸ਼ਰ ਦਾ ਦਾਸ ਹੈ, ਮਹਾਂਪੁਰਖ ਹੈ, ਉਹਦੀ ਹੁਣ ਅਗਲੇ ਸ਼ਬਦ ਵਿੱਚ ਕੁਛ ਮਹਿਮਾ ਤੇ ਵਡਿਆਈ ਕਰਨ ਲੱਗੇ ਹਨ। ਹਜ਼ੂਰ ਕਹਿੰਦੇ ਨੇ ਦਰਸ਼ਨ ਦੇਖ ਪਈ ਮਤ ਪੂਰੀ, ਅੱਠ ਸੱਠ ਮੱਜਣ ਚਰਨ ਹੈ ਤੂਰੀ। ਰਹਾਓ ਵੀ ਐਸਾ ਜਿਹੜਾ ਗੁਰਮੁਖ ਯੋਗੀ ਹੈ, ਦਰਸ਼ਨ ਦੇਖ ਉਹਦੇ ਦਰਸ਼ਨ ਦੇਖ ਕੇ ਉਹਦੇ ਦਰਸ਼ਨ ਕਰਕੇ ਪਈ ਮਤ ਪੂਰੀ, ਸਾਨੂੰ ਤਾਂ ਪੂਰੀ ਮਤ ਪ੍ਰਾਪਤ ਹੋ ਗਈ ਹੈ, ਭਾਵ ਪੂਰਨ ਪੁਰਖ ਦੇ ਦਰਸ਼ਨ ਕਰਕੇ ਤੇ ਸਾਨੂੰ ਪੂਰੀ ਮਤ ਪੂਰੀ ਸਿੱਖਿਆ ਹਾਸਲ ਹੋ ਗਈ ਹੈ। ਅੱਠ ਸਨ ਮੱਜਣ ਸਰ ਚਰਨ ਹੈ ਤੂਰੀ, ਵੀ ਐਸੇ ਜਿਹੜੇ ਮਹਾਂਪੁਰਖ ਨੇ 68 ਤੀਰਥ ਉਹਦੇ ਚਰਨਾਂ ਦੀ ਧੂੜੀ ਵਿੱਚ ਵੱਸਦੇ ਨੇ। ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਵਚਨ ਹੈ, ਅਰਸ਼ ਸਨ ਮੱਜਣ ਚਰਨ ਹੈ ਤੂੜੀ, ਤੁਸੀਂ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰ ਲਓ, ਚਰਨ ਧੂੜੀ ਨੂੰ ਮੁੱਖ ਮਸਤਕ ਤੇ ਲਾ ਲਓ, 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਹੋ ਜਾਣਗੇ, ਐਸੀ ਉਹਦੀ ਚਰਨ ਧੂੜ ਪਵਿੱਤਰ ਹੈ। ਗੁਰੂ ਰਾਮਦਾਸ ਮਹਾਰਾਜ ਦੇ ਬਚਨ ਵੀ ਇਹਨਾਂ ਬਚਨਾਂ ਦੀ ਹੀ ਪ੍ਰੌੜਤਾ ਕਰਦੇ ਨੇ। ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਹਜ਼ੂਰ ਕਹਿੰਦੇ ਨੇ ਭਾਈ ਐਸੇ ਗੁਰਮੁਖ ਯੋਗੀ ਦੇ ਦਰਸ਼ਨ ਕਰਕੇ ਸਾਨੂੰ ਤੇ ਪੂਰੀ ਮਤ ਪ੍ਰਾਪਤ ਹੋ ਗਈ ਹੈ ਤੇ ਉਸ ਮਹਾਂਪੁਰਖ ਦੇ ਚਰਨ ਧੂੜੀ ਵਿੱਚ ਇਸ਼ਨਾਨ ਕੀਤਿਆਂ 68 ਤੀਰਥਾਂ ਦੇ ਪੁਰਬੀ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਲੋਹਣ ਆਰੰਭ ਤੋਂ ਉਸੇ ਮਹਾਂਪੁਰਖ ਦੀ ਮਹਿਮਾ ਹਜ਼ੂਰ ਬਿਆਨ ਕਰਦੇ ਹਨ।
ਐਸੋ ਦਾਸ ਮਿਲੈ ਸੁਖ ਹੋਈ।
ਸਤਿਗੁਰੂ ਕਹਿੰਦੇ ਜੇ ਐਸਾ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਦਾਸ ਕੋਈ ਮਹਾਂਪੁਰਖ ਸਾਨੂੰ ਮਿਲ ਜਾਵੇ, ਉਹਨੂੰ ਮਿਲ ਕੇ ਸਾਨੂੰ ਆਤਮਕ ਸੁੱਖ ਦੀ ਸਦੈਵੀ ਸੁੱਖ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਦੁੱਖ ਵਿਸਰੈ ਪਾਵੈ ਸੱਚ ਸੋਈ।
ਜਿਹੜਾ ਐਸੇ ਮਹਾਂਪੁਰਖ ਨੂੰ ਮਿਲਦਾ ਹੈ ਪਾਵੈ ਸੱਚ ਸੋਈ, ਉਹ ਸੱਚ ਰੂਪ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਦੁੱਖ ਵਿਸਰੈ ਤੇ ਉਸਨੂੰ ਦੁੱਖ ਵਿਸਰ ਜਾਂਦਾ ਹੈ।
ਦਰਸ਼ਨ ਦੇਖ ਪਈ ਮਤ ਪੂਰੀ, 68 ਮੱਜਣ ਚਰਨ ਹੈ ਧੂਰੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਮਹਾਂਪੁਰਖ ਦੇ ਦਰਸ਼ਨ ਕਰਕੇ ਸਾਡੀ ਤਾਂ ਮਤ ਪੂਰਨ ਹੋ ਗਈ ਹੈ, ਜਿਹੜੀ ਭਾਵ ਮਤ ਦੀ ਕੋਈ ਅਧੂਰਾ ਪਨ ਸੀ ਉਹ ਚੱਕਿਆ ਗਿਆ ਹੈ, ਗਿਆਨ ਨਾਲ ਐਨ ਪੂਰਨ ਉੱਜਲ ਮਤ ਹੋ ਗਈ ਹੈ ਤੇ ਐਸੇ ਮਹਾਂਪੁਰਖਾਂ ਦੀ ਚਰਨ ਧੂੜੀ ਨੂੰ ਪਰਸ਼ ਕੇ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਅਸਾਂ ਪ੍ਰਾਪਤ ਕਰ ਲਿਆ ਹੈ।
ਨੇਤਰ ਸੰਤੋਖੇ ਏਕ ਲਿਵ ਤਾਰਾ।
ਰਹਾਓ ਐਸੇ ਮਹਾਂਪੁਰਖ ਦੀ ਗੁਰਮੁਖ ਯੋਗੀ ਦੀ ਅਵਸਥਾ ਕੈਸੀ ਹੁੰਦੀ ਹੈ, ਲਾ ਹੁਣ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਹੈ। ਨੇਤਰ ਸੰਤੋਖੇ ਏਕ ਲਿਵ ਤਾਰਾ, ਹਜ਼ੂਰ ਕਹਿੰਦੇ ਉਸ ਮਹਾਂਪੁਰਖ ਦੇ ਨੇਤਰ ਹਮੇਸ਼ਾ ਲਈ ਬੰਦ ਰਹਿਣਗੇ। ਨੇਤਰ ਸੰਤੋਖੇ, ਉਸ ਮਹਾਂਪੁਰਖ ਦੇ ਨੇਤਰ ਬੰਦ ਹੁੰਦੇ ਨੇ, ਕਿਉਂ? ਏਕ ਲਿਵ ਤਾਰਾ, ਉਹਨਾਂ ਦੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵੀ ਤੇਲ ਤਾਰਾ ਵਾਂਗ ਉਹਨਾਂ ਦੀ ਹਮੇਸ਼ਾ ਟਿਕਟਿਕੀ ਲੱਗੀ ਰਹਿੰਦੀ ਹੈ। ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨਾ ਆਣ, ਉਸ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਪਾਸੇ ਕਿਸੇ ਨੂੰ ਵੇਖਦੇ ਹੀ ਨਹੀਂ ਹਨ।
ਜਿਹਵਾ ਸੁਚੀ ਹਰ ਰਸ ਸਾਰਾ,
ਉਹਨਾਂ ਗੁਰਮੁਖਾਂ ਦੀ ਜ਼ੁਬਾਨ ਵੀ ਸੁੱਚੀ ਪਵਿੱਤਰ ਹੋ ਗਈ ਹੈ। ਉਹ ਕਿਵੇਂ? ਹਰ ਰਸ ਸਾਰਾ, ਉਹਨਾਂ ਨੇ ਸ੍ਰੇਸ਼ਟ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰ ਲਿਆ ਹੈ।
ਸੱਚ ਕਰਨੀ ਅਬ ਅੰਤਰ ਸੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੀ ਕਰਨੀ ਵੀ ਸੱਚੀ ਹੈ ਤੇ ਅਬ ਅੰਤਰ ਸੇਵਾ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਸੇਵਾ ਭਾਵ ਹਮੇਸ਼ਾ ਲਈ ਨਿਵਾਸ ਕਰਦਾ ਹੈ, ਭਾਵ ਉਹ ਗੁਰਮੁਖ ਬਾਹਰੋਂ ਵੀ ਭਗਤੀ ਕਰਦੇ ਨੇ ਤੇ ਇਹ ਨਹੀਂ ਹੈ ਵੀ ਉਹਨਾਂ ਦੇ ਅੰਦਰ ਕੁਝ ਹੋਰ ਹੁੰਦਾ। ਸਤਿਗੁਰੂ ਦੇ ਬਚਨਾਂ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਉਹ ਕੱਚੇ ਪਿੱਲੇ ਨੇ, ਪਖੰਡੀ ਨੇ, ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਵੀ ਸੇਵਾ ਭਾਵ ਹੁੰਦਾ ਤੇ ਬਾਹਰੋਂ ਵੀ ਸੱਚੀ ਕਰਨੀ ਕਰਦੇ ਹਨ।
ਮਨ ਤ੍ਰਿਪਤਾਸਿਆ ਅਲਖ ਅਭੇਵਾ,
ਉਸ ਅਲਖ ਤੇ ਅਭੇਵਾ ਭੇਦ ਤੋਂ ਰਹਿਤ ਜੋ ਪਰਮਾਤਮਾ ਹੈ, ਉਹਦਾ ਨਾਮ ਜਪ ਕੇ ਉਹਦਾ ਸਿਮਰਨ ਕਰਕੇ ਉਹਨਾਂ ਦਾ ਮਨ ਐਨ ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ।
ਜਹ ਜਹ ਦੇਖੋ ਤਹ ਤਹ ਸਾਚਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਉਹਨਾਂ ਦੀ ਦ੍ਰਿਸ਼ਟੀ ਇਹ ਬਣ ਜਾਂਦੀ ਹੈ ਜਿੱਥੇ ਜਿੱਥੇ ਵੀ ਉੱਤੋਂ ਪੁਰਖ ਦੇ ਵਿੱਚ ਦੱਸਦੇ ਨੇ, ਜਿੱਥੇ ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਉੱਥੇ ਸੱਚਾ ਵਾਹਿਗੁਰੂ ਦਿਸਦਾ ਹੈ।
ਬੂਝੇ ਝਗਰਤ ਜਗ ਕਾਚਾ,
ਲੋ ਬਿਨਾਂ ਉਸ ਅਸਲੀਅਤ ਨੂੰ ਸਮਝੇ ਤੋਂ ਜਿਹੜਾ ਇਹ ਕੱਚਾ ਪਿੱਲਾ ਸੰਸਾਰ ਹੈ ਝਗੜਦੇ ਫਿਰਦੇ ਨੇ। ਅੱਜ ਜਿੰਨੇ ਵੀ ਫਿਰਕੂ ਦੰਗੇ ਫਸਾਦ ਹੁੰਦੇ ਨੇ ਅਤੇ ਉੱਥੇ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦੇ, ਹਿੰਦੂਆਂ ਦੇ, ਹੋਰ ਕੌਮਾਂ ਦੇ ਝਗੜੇ ਹੁੰਦੇ ਨੇ, ਸਤਿਗੁਰੂ ਕਹਿੰਦੇ ਨੇ ਬਿਨ ਬੂਝੇ ਝਗਰਤ ਜਗ ਕਾਚਾ, ਅਸਲੀਅਤ ਨੂੰ ਸਮਝੇ ਤੋਂ ਬਿਨਾਂ ਜਿਹੜਾ ਕੱਚਾ ਪਿੱਲਾ ਸੰਸਾਰ ਹੈ, ਜਿਨ੍ਹਾਂ ਨੂੰ ਅਸਲੀ ਧਰਮ ਦੀ ਸੋਝੀ ਹੀ ਨਹੀਂ ਹੈ, ਜਿਨ੍ਹਾਂ ਨੂੰ ਅਸਲੀ ਵਾਹਿਗੁਰੂ ਦਾ ਗਿਆਨ ਹੀ ਨਹੀਂ ਹੈ, ਉਹ ਆਪਸ ਵਿੱਚ ਵੀ ਇਸ ਤਰ੍ਹਾਂ ਧਾਰਮਿਕ ਤੌਰ 'ਤੇ ਝਗੜੇ ਕਰਦੇ ਨੇ, ਲੜਦੇ ਫਿਰਦੇ ਨੇ, ਪਰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਫਿਰ ਉਹ ਕਹਿੰਦੇ ਨੇ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਤੇ ਜਿਸ ਪਾਸੇ ਦੇਖਦੇ ਨੇ ਉਹਨਾਂ ਨੂੰ ਸਾਰਿਆਂ ਵਿੱਚ ਹੀ ਪਰਮੇਸ਼ਰ ਦਿਸਦਾ ਹੈ।
ਗੁਰ ਸਮਝਾਵੇ ਸੋਝੀ ਹੋਈ,
ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰੂ ਸਮਝਾ ਦਿੰਦੇ ਨੇ ਉਹਨਾਂ ਨੂੰ ਐਸੀ ਇਹ ਸੋਝੀ ਪ੍ਰਾਪਤ ਹੁੰਦੀ ਹੈ।
ਗੁਰਮੁਖ ਵਿਰਲਾ ਬੂਝੈ ਕੋਈ,
ਪਰ ਕੋਈ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਸਮਝਦਾ ਹੈ ਕਿ ਸਾਰਿਆਂ ਵਿੱਚ ਪਰਮੇਸ਼ਰ ਵੱਸਦਾ, ਕਿਉਂਕਿ ਹੁਣ ਜਿਹੜੀ ਸਾਡੀ ਦ੍ਰਿਸ਼ਟੀ ਹੈ ਉਹ ਤੇ ਬਹੁਤ ਹੇਠਲੇ ਦਰਜੇ ਦੀ ਹੈ, ਅਸੀਂ ਤੇ ਦੂਜੇ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕਿਉ ਮੇਰੇ ਰਾਜਨ। ਇਹ ਗੁਰਮੁਖਾਂ ਦੀ ਅਵਸਥਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੀ ਓਤ ਪੋਤ ਪ੍ਰਭ ਸੋਈ। ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਸਮਝਦਾ ਹੈ, ਜਿਵੇਂ ਭਾਈ ਕਨਹੱਈਆ ਜੀ ਸਿੰਘਾਂ ਨੂੰ ਵੀ ਅਤੇ ਹਿੰਦੂ ਸਿਪਾਹੀਆਂ ਨੂੰ ਵੀ ਅਤੇ ਤੁਰਕਾਂ ਨੂੰ ਵੀ ਪਾਣੀ ਪਿਆਉਂਦੇ ਸਨ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹਨਾਂ ਨੂੰ ਸਾਰਿਆਂ ਵਿੱਚ ਪਰਮੇਸ਼ਰ ਦਿਸਦਾ, ਇਸ ਲਈ ਅੱਗੇ ਨੂੰ ਕਿਸੇ ਨੇ ਵੀ ਇਹਨਾਂ ਦੇ ਬਾਰੇ ਕੋਈ ਸ਼ਿਕਾਇਤ ਨਹੀਂ ਕਰਨੀ। ਇਉਂ ਕੋਈ ਵਿਰਲਾ ਹੀ ਗੁਰਮੁਖ ਇਸ ਗੱਲ ਨੂੰ ਸਮਝਦਾ ਹੈ।
ਕਰ ਕਿਰਪਾ ਰੱਖੋ ਰਖਵਾਲੇ,
ਫਿਰ ਉਹ ਗੁਰਮੁਖ ਦੂਜਿਆਂ ਲਈ ਵੀ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਇਹ ਸੰਸਾਰ ਦੇ ਰਖਵਾਲੇ ਹੋ, ਰੱਖਿਅਕ ਹੋ, ਤੇ ਕਿਰਪਾ ਕਰਕੇ ਇਹਨਾਂ ਸਾਰੇ ਜੀਵਾਂ ਨੂੰ ਰੱਖ ਲਓ।
ਬਿਨ ਬੂਝੇ ਪਸ਼ੂ ਭਏ ਬੇਤਾਲੇ,
ਸੱਚੇ ਪਾਤਸ਼ਾਹ ਬਿਨਾਂ ਅਸਲੀਅਤ ਨੂੰ ਸਮਝੇ ਤੋਂ ਇਹ ਤਾਂ ਸਾਰੇ ਪਸ਼ੂ ਤੇ ਬੇਤਾਲ ਭੂਤਨੇ ਬਣੇ ਫਿਰਦੇ ਨੇ। ਆ ਜਿਹੜੇ ਧਾਰਮਿਕ ਤੌਰ 'ਤੇ ਦੰਗੇ ਫਸਾਦ ਲੜਾਈ ਝਗੜੇ ਹੋ ਰਹੇ ਨੇ, ਅਤੇ ਪਸ਼ੂਆਂ ਅਤੇ ਭੂਤਨਿਆਂ ਵਾਲੀ ਲੜਾਈ ਹੈ ਨਾ ਸਾਰੀ ਇਹ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੇ ਤਿੱਤੇ ਲਹਿ ਉਭਰ। ਤੁਸੀਂ ਕਿਰਪਾ ਕਰੋ, ਤੁਸੀਂ ਇਹਨਾਂ ਜੀਵਾਂ ਨੂੰ ਰੱਖ ਲਓ, ਇਹ ਅਸਲੀਅਤ ਨੂੰ ਸਮਝੇ ਤੋਂ ਬਿਨਾਂ ਇਹ ਪਸ਼ੂਆਂ ਵਾਂਗੂ ਲੜਦੇ ਨੇ, ਭੂਤਨਿਆਂ ਵਾਂਗੂ ਲੜਦੇ ਝਗੜਦੇ ਹਨ।
ਗੁਰ ਕਹਿਆ ਅਵਰ ਨਹੀਂ ਦੂਜਾ,
ਲਓ ਸਾਡੇ ਤੇ ਸਤਿਗੁਰੂ ਨੇ ਇਹ ਗੱਲ ਕਹੀ ਆ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ ਹੈ, ਸਾਰਿਆਂ ਦਾ ਸਾਂਝਾ ਇੱਕੋ ਪਰਮਾਤਮਾ ਹੈ।
ਕਿਸ ਕਹੋ ਦੇਖ ਕਰੋ ਅਨ ਪੂਜਾ,
ਸਤਿਗੁਰੂ ਕਹਿੰਦੇ ਨੇ ਅਸੀਂ ਕਿਸੇ ਹੋਰ ਨੂੰ ਵੇਖ ਕੇ ਦੱਸੋ ਫਿਰ ਪੂਜਾ ਹੋਰ ਦੀ ਕਿਵੇਂ ਕਰੀਏ, ਜਦੋਂ ਕਿ ਸਾਡੇ ਗੁਰੂ ਦਾ ਇਹ ਉਪਦੇਸ਼ ਹੈ ਇੱਕ ਓਅੰਕਾਰ ਨੂੰ ਹੀ ਮੰਨਣਾ ਹੈ, ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ, ਤਾਂ ਅਸੀਂ ਆਪਣੀ ਉਸ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਦੱਸੋ ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਮਨੌਤ ਕਿਉਂ ਕਰੀਏ।
ਸੰਤ ਹੇਤ ਪ੍ਰਭ ਤੇਰੇ ਭਵਨ ਧਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਤਾਂ ਵਾਸਤੇ ਤਿੰਨ ਭਵਨ ਧਾਰਨ ਕੀਤੇ ਹੋਏ ਨੇ, ਤਿੰਨ ਲੋਕ ਬਣਾਏ ਨੇ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਕਹਿੰਦਾ ਜਿਹੜੇ ਮੇਰੇ ਸੰਤ ਪੁੱਤਰ ਨੇ ਵੀ ਉਹ ਸਭ ਥਾਵਾਂ 'ਤੇ ਜਾਣ ਅਤੇ ਸੱਚ ਦਾ, ਸਿੱਖੀ ਦਾ, ਧਰਮ ਦਾ ਪ੍ਰਚਾਰ ਕਰਨ ਅਤੇ ਸਾਰੇ ਥਾਂ ਸੁੱਖ ਸ਼ਾਂਤੀ ਵਰਤ ਜਾਵੇ। ਇਸ ਮਨੋਰਥ ਨੂੰ ਲੈ ਕੇ ਸੰਤ ਹੇਤ ਵੀ ਉਹਨਾਂ ਸੰਤਾਂ ਵਾਸਤੇ ਵਾਹਿਗੁਰੂ ਨੇ ਤਿੰਨੇ ਪਵਨ ਧਾਰਨ ਕੀਤੇ ਨੇ। ਇਸ ਪੰਕਤੀ ਦੇ ਹੋਰ ਵੀ ਅਰਥ ਕੁਛ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਕੀਤੇ ਨੇ, ਵੀ ਸੰਤ ਹਿਤ ਸੰਤਾਂ ਦੀ ਭਲਾਈ ਵਾਸਤੇ ਵਾਹਿਗੁਰੂ ਨੇ ਤਿੰਨ ਪਵਨ ਧਾਰੇ ਆਪਣੇ ਆਸਰੇ ਟਿਕਾਏ ਨੇ, ਅਥਵਾ ਸੰਤ ਹੇਤ ਵੀ ਸੰਤ ਪੈਦਾ ਕਰਨ ਵਾਸਤੇ ਵੀ ਸੰਤ ਪੈਦਾ ਹੋਣ, ਤੇ ਵਾਹਿਗੁਰੂ ਨੇ ਤਿੰਨ ਪਵਨ ਵੀ ਧਾਰੇ ਦਾ ਅਰਥ ਧਾਰਨ ਕੀਤੇ ਨੇ, ਭਾਵ ਸਿਰਜੇ ਨੇ ਵੀ ਇਹਨਾਂ ਵਿੱਚ ਕੋਈ ਸੰਤ ਪੈਦਾ ਹੋ ਜਾਵੇ। ਇਸ ਤਰ੍ਹਾਂ ਦੇ ਹੋਰ ਕਈ ਅਰਥ ਕੀਤੇ ਨੇ, ਪਰ ਇਹ ਅਰਥ ਵਧੇਰੇ ਟੁਕਦਾ ਹੈ ਵੀ ਸੰਤਾਂ ਦੇ ਵਾਸਤੇ ਵਾਹਿਗੁਰੂ ਨੇ ਤਿੰਨ ਪਵਨ ਧਾਰਨ ਕੀਤੇ ਨੇ, ਤਿੰਨ ਲੋਕ ਸਿਰਜੇ ਨੇ, ਵੀ ਇਹਦੇ ਵਿੱਚ ਮਹਾਂਪੁਰਖ ਸਿੱਖੀ ਦਾ ਧਰਮ ਦਾ ਪ੍ਰਚਾਰ ਕਰਨ ਤੇ ਸਾਰੇ ਸੰਸਾਰ ਦੇ ਵਿੱਚ ਠੰਡ ਵਰਤ ਜਾਵੇ।
ਆਤਮ ਚੀਨੈ ਸੋ ਤਤ ਵਿਚਾਰੇ।
ਹਜ਼ੂਰ ਕਹਿੰਦੇ ਭਾਈ ਜਿਹੜਾ ਆਪਣੇ ਆਤਮਾ ਨੂੰ ਚੀਨੈ ਦਾ ਅਰਥ ਸਮਝ ਲੈਂਦਾ ਹੈ, ਆਪਣੇ ਆਤਮਾ ਦੀ ਸੋਝੀ ਹਾਸਲ ਕਰ ਲੈਂਦਾ ਹੈ, ਸੋ ਤਤ ਵਿਚਾਰੇ, ਉਹ ਅਸਲੀ ਬ੍ਰਹਮ ਤੱਤ ਦੀ ਵੀ ਵਿਚਾਰ ਕਰ ਲੈਂਦਾ ਹੈ।
ਸਾਚ ਹਿਰਦੈ ਸੱਚ ਪ੍ਰੇਮ ਨਿਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹਦੇ ਹਿਰਦੇ ਵਿੱਚ ਸੱਚਾ ਨਾਮ ਵਸ ਗਿਆ, ਸੱਚ ਪ੍ਰੇਮ ਨਿਵਾਸ, ਫਿਰ ਸੱਚੇ ਪ੍ਰੇਮ ਦਾ ਵਾਸਾ ਵੀ ਉਹਦੇ ਹਿਰਦੇ ਵਿੱਚ ਹੋ ਜਾਂਦਾ ਹੈ।
ਪ੍ਰਣਵਤ ਨਾਨਕ ਹਮਤਾ ਕੇ ਦਾਸ।
ਪ੍ਰਣਵਤ ਨਾਨਕ ਦਾ ਅਰਥ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ। ਪ੍ਰਣਵਤ ਦਾ ਅਰਥ ਹੈ ਬੇਨਤੀ ਪੂਰਵਕ ਕਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਨਤੀ ਕਰਦੇ ਨੇ, ਹਮ ਤਾਂ ਕਿ ਦਾਸ ਵੀ ਅਸੀਂ ਉਸਦੇ ਦਾਸ ਹਾਂ, ਅਸੀਂ ਉਸਦੇ ਖਾਦਮ ਹਾਂ, ਅਸੀਂ ਉਹਦੇ ਸੇਵਾਦਾਰ ਹਾਂ, ਜਿਹਦੇ ਹਿਰਦੇ ਵਿੱਚ ਸੱਚਾ ਨਾਮ ਵਸ ਗਿਆ, ਜਿਹਦੇ ਹਿਰਦੇ ਵਿੱਚ ਸੱਚੇ ਪ੍ਰੇਮ ਦਾ ਨਿਵਾਸ ਹੋ ਗਿਆ, ਅਸੀਂ ਐਸੇ ਮਹਾਂਪੁਰਖ ਦੇ ਪਾਈ ਦਾਸ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਾਚ ਹਿਰਦੈ ਸੱਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮਤਾ ਕੇ ਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।